ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ ਮੁਖ ਉਚਲ, ਸਦਾ ਸੁਖੀ ਨਾਨਕ ਸਿਮਰਤ ਏਕ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਬ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਵਿਖੇ ਹਫ਼ਤਾਵਾਰੀ ਸਜੇ ਹੋਏ ਦਿਨ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਸਤਸੰਗੀ ਜਨੋ ਆਓ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ, ਚਿੱਤ ਦੀ ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਰੇ ਜਾਣੇ ਆਪਣੀ ਸਾਂਝ ਬਣਾਓ, ਕੋਈ ਰਸਨਾ ਖਾਲੀ ਨਾ ਰਹੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਰਾਮ ਕਲੀ ਰਾਗ ਦੇ ਅੰਦਰ ਪਾਵਨ ਬਾਣੀ ਆਨੰਦ ਸਾਹਿਬ, ਜਿਸ ਦੀ 29ਵੀਂ ਪੌੜੀ ਅੱਜ ਆਪਾਂ ਵਿਚਾਰ ਰਹੇ ਹਾਂ, ਜਿਸ ਦੀ ਆਰੰਭਤਾ ਗੁਰਦੇਵ ਇੱਥੋਂ ਕਰਦੇ ਹਨ ਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਹੜੀ ਵਿਚਾਰ 28ਵੀਂ ਪੌੜੀ ਦੇ ਵਿੱਚ ਆਪਾਂ ਗੱਲ ਕੀਤੀ ਸੀ, ਵਿਚਾਰ ਦੀ ਉਸੇ ਲੜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ 29ਵੀਂ ਪੌੜੀ ਦੇ ਅੰਦਰ ਵੀ ਜਾਰੀ ਰੱਖਿਆ ਹੈ। ਆਨੰਦ ਚਾਹੀਦਾ ਹੈ ਜੀਵਨ ਦੇ ਅੰਦਰ, ਪ੍ਰਸੰਨਤਾ ਚਾਹੀਦੀ ਹੈ, ਖੇੜਾ ਚਾਹੀਦਾ ਹੈ, ਸਹਿਜ ਚਾਹੀਦਾ ਹੈ, ਆਤਮਕ ਅਡੋਲਤਾ ਚਾਹੀਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਤਨੀ ਦੇਰ ਤੱਕ ਇਹ ਸਾਰਾ ਕੁਝ ਨਹੀਂ ਮਿਲੇਗਾ ਜਿਤਨੀ ਦੇਰ ਤੱਕ ਤੇਰੇ ਉੱਤੇ ਮਾਇਆ ਦਾ ਹੁਕਮ ਚੱਲ ਰਿਹਾ ਹੈ, ਜਿਤਨੀ ਦੇਰ ਤੱਕ ਤੇਰੇ ਉੱਤੇ ਮਾਇਆ ਦਾ ਪ੍ਰਭਾਵ ਹੈ। ਗੁਰਦੇਵ ਕਹਿੰਦੇ ਨੇ ਮਾਇਆ ਉਸੇ ਤਰ੍ਹਾਂ ਹੀ ਦੁਖਦਾਈ ਹੈ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ। ਜਿਸ ਤਰੀਕੇ ਦੇ ਨਾਲ ਮਾਤਾ ਦੇ ਪੇਟ ਦੀ ਅੱਗ ਜਿਹੜੀ ਹੈ, ਉਧਰ ਦੀ ਅੱਗ ਹੈ ਜਿਹੜੀ, ਜਿਸ ਤਰੀਕੇ ਦੇ ਨਾਲ ਉਹ ਦੁਖਦਾਈ ਹੈ, ਸੰਸਾਰ ਦੇ ਅੰਦਰ ਇਹ ਮਾਇਆ ਉਸੇ ਤਰੀਕੇ ਦੀ ਦੁਖਦਾਈ ਹੈ। माया अगन सब इको जेही करता है खेल रचाया। परमात्मा ने एहो जिहा तमाशा रच दिता है, एहो जी खेड रच दिती है, एहो जिहा सिस्टम बना दिता है, एहो जिहा प्रबंध कर दिता है कि संसार की माया उस तरीके की दुखदाई है जिस तरीके दे नाल माता दे उदर की अग है, माता दे पेट की अग है। अगां तुरन तो पहला थोड़ी जी विचार इहदे उत्ते होर जरूरी कर लैणी। मैं पिछले दिन भी बेनती कीती सी कि कई बारी की होंदा है जिहड़ियां उदाहरणां दित्तियां जांदियां हन उह दित्तियां जांदियां हन जिहड़ियां समाज दे अंदर प्रचलित हुंदियां ने, जिहड़ियां उस वेले दे समाज दियां मानतावां हुंदियां ने। उह उदाहरण दे के अपनी गल जिहड़ी है आसानी दे नाल लोकां नूं समझाई जांदी है। उदाहरणां जिहड़ियां ने उहनां नूं किसे वेले भी कोई चैलेंज कर सकदा है, पर जे कोई उदाहरण नूं चैलेंज करदा है इहदा इह भाव नहीं कि जिहड़ा सुनेहा दित्ता जा रिहा है उस सुनेहे दे विच कोई तब्दीली आ गई। हुण गुरदेव उदाहरण दे रहे ने क्योंकि जिहड़ी सुरत साडे कोल है, जिस हालत दे विच असीं हाँ, जिन्नी विकसित होई होई मत साडे कोल है, जिस तरीके दे नाल असीं संसार नूं देखदे हाँ, असीं उस तरीके दे नाल संसार दीआं घटनावां नूं समझदे हाँ, साढ़े वास्ते बड़ा दुखदाई समा है कि जे सानू किधरे उस हालत दे विच रहना पए जिस हालत दे विच बच्चा जेड़ा है माता दे उदर दे विच रह रहा है, कितना दुखदाई होएगा। एक छोटा जिहा थैला होवे लहू आदि दे नाल भरिया होया और उस दे विच असी पुठे लटक रहे होइए, सिर साडा हेठां होवे, पैर उपर होण, कोई हिलण जुलण जोगी जगह साडे कोल ना होवे, जे असीं ओ अनुमान लगावांगे ओ अंदाजा लगावांगे कि इस हालत दे विच सानू 9 महीने रहना पवे जिथे आले दुआले गंदगी आदक है, जिथे आले दुआले लहू आदक है, पाक आदक है, गर्मी है, उस हालत दे विच जे सानू रहना पवे कितना दुखदाई होएगा, कितना कष्टदायक होएगा। असी अपने हिसाब दे नाल अपनी मत दे नाल ही सोचांगे, समाज इसे तरीके दे नाल ही सोचता है, पर इस दा ये भाव नहीं कि बच्चा भी उत्थे दुखी हुंदा होएगा, क्योंकि इस दे उत्ते बड़ी डिबेट चलती पई है। बहुतात जिहड़े डॉक्टर ने इस गल दे नाल सहमत ने कि बच्चा ते बड़े आनंद दे विच आ, बच्चा ते बड़ी प्रसन्नता दे विच है, बड़े खेड़े दे विच है। जिस तरीके का असीं अनुमान लगाउंदे पए आ बच्चा ते उस तरीके दे नाल महसूस ही नहीं करदा पिया। ते गुरु अमरदास पातशाह महाराज कहिंदे ने माया ओहो जी दुखदाई है जिस तरीके दे नाल माता दे उदर दी अग जिहड़ी है ओह दुखदाई है। इस नुक्ते नूं थोड़ा होर समझ लैणा, जदों गुरबाणी दे अंदर यह वाक भी आपां पढ़दे हां, जदों इहो जिहियां उदाहरणां दित्तियां जांदियां ने कि गुरमंत्र हीणस जो प्राणी तिरगंत जन्म प्रश्न है कुकरै सुकरै गर्द बै काकै सर्प ने तुल खलै, कि जिहड़ा कोई मनुख गुरु दे मंत्र तो हीणा है, गुरु दे उपदेश तो हीणा है, उस मनुख दी मत जिहड़ी है फिटकार योग है, वह मूर्ख ते बस कावां दी न्याई है, कुत्तियां दी न्याई है, सप दी न्याई है, सूर दी न्याई है, इन्हां जानवरां दी न्याई है। उसनूं समझना इसे तरीके दे नाल ही पवेगा कि असीं अपनी मत दे नाल उन्हां दा जीवन देखदे पए, भी यह भी कोई जीवन है, कुत्ते दा जीवन भी कोई जीवन है, कां दा जीवन भी कोई जीवन है, सप दा जीवन भी कोई जीवन है, सूर दा जीवन भी कोई जीवन है, गधे दा जीवन भी कोई जीवन है। ਤੇ ਉਹਨਾਂ ਦੇ ਜੀਵਨ ਵੱਲ ਦੇਖ ਕੇ ਸਾਨੂੰ ਇਹ ਡਰ ਪੈਦਾ ਹੁੰਦਾ ਕਿ ਕਿਧਰੇ ਮੈਂ ਕੁੱਤਾ ਨਾ ਬਣ ਜਾਵਾਂ, ਕਿਧਰੇ ਮੈਂ ਕਾਂ ਨਾ ਬਣ ਜਾਵਾਂ, ਕਿਧਰੇ ਮੈਂ ਗਧਾ ਨਾ ਬਣ ਜਾਵਾਂ, ਕਿਧਰੇ ਮੈਂ ਸੂਰ ਨਾ ਬਣ ਜਾਵਾਂ। ਪਰ ਕੀ ਇਸ ਗੱਲ ਦੀ ਗਰੰਟੀ ਹੈ ਵੀ ਕਦੇ ਕੁੱਤਾ ਵੀ ਸੋਚਦਾ ਹੋਵੇ ਕਿ ਮੈਂ ਮਨੁੱਖ ਬਣ ਜਾਵਾਂ, ਕਦੇ ਕਾਂ ਵੀ ਸੋਚਦਾ ਹੋਵੇ ਕਿ ਮੈਂ ਮਨੁੱਖ ਕਿਉਂ ਨਹੀਂ ਬਣਿਆ, ਕਦੇ ਸੂਰ ਵੀ ਸੋਚਦਾ ਹੋਵੇ ਕਿ ਮੈਂ ਬੰਦਾ ਕਿਉਂ ਨਹੀਂ ਬਣਿਆ। ਇਹ ਤੇ ਸਾਨੂੰ ਜਾਪਦਾ ਹੈ ਨਾ ਵੀ ਗੰਦਗੀ ਦੇ ਵਿੱਚ ਲਿਟਦਾ ਪਿਆ ਹੈ, ਉਹ ਤੇ ਉੱਥੇ ਮੌਜਾਂ ਕਰਦਾ ਪਿਆ ਹੈ। ਜਿਸ ਵੇਲੇ ਉਹ ਗੰਦਗੀ ਦੇ ਵਿੱਚ ਲਿਟਦਾ ਹੈ, ਉਹ ਤੇ ਪ੍ਰਸੰਨ ਹੈ, ਉਹ ਤੇ ਖੁਸ਼ ਹੋ ਰਿਹਾ, ਉਹ ਤੇ ਸਮਝਦਾ ਮੇਰੇ ਵਰਗਾ ਛਿਣਛਾ ਹੀ ਕੋਈ ਨਹੀਂ ਹੋਏਗਾ। ਜਿਤਨਾ ਉਹ ਸੰਤੁਸ਼ਟ ਹੈ, ਬੰਦਾ ਸ਼ਾਇਦ ਓਨਾ ਖੁਸ਼ ਕਦੇ ਵੀ ਨਾ ਹੁੰਦਾ ਹੋਵੇ ਜਿੰਨੇ ਜਾਨਵਰ ਪ੍ਰਸੰਨ ਨੇ ਆਪਣੇ ਆਪ ਤੋਂ। ਜਿੰਨੀਆਂ ਡਿਪਰੈਸ਼ਨ ਦੀਆਂ ਦਵਾਈਆਂ ਮਨੁੱਖ ਖਾਂਦੇ, ਜਾਨਵਰ ਥੋੜੀ ਖਾਂਦੇ ਨੇ, ਪਸ਼ੂ ਥੋੜੀ ਖਾਂਦੇ ਨੇ। ਤੁਸੀਂ ਘਰ ਦੇ ਅੰਦਰ ਕੁੱਤਾ ਰੱਖ ਕੇ ਦੇਖ ਲਓ, ਰਾਤ ਦੇ ਮੈਂ ਕਈ ਵਾਰੀ ਦੇਖਿਆ ਕੰਮ ਤੋਂ, ਕਈ ਵਾਰ ਰਾਤ ਨੂੰ 2:30-3 ਵਜੇ ਵੀ ਆਉਣਾ ਪਏ, ਉਸ ਵੇਲੇ ਵੀ ਉੱਠਿਆ ਦਾ ਤੇ ਐ ਚਾਹ ਦੇ ਨਾਲ ਭਰਿਆ ਹੋਇਆ ਹੁੰਦਾ ਹੈ। ਕੋਈ ਚਿੰਤਾ ਥੋੜੀ ਵੀ ਮੈਨੂੰ ਹੁਣ ਉੱਠਣਾ ਪਏਗਾ, ਨਹੀਂ। ਜਿਸ ਵੇਲੇ ਵੀ ਤੱਕੋ, ਉਸ ਵੇਲੇ ਵੀ ਖੇੜੇ ਵਿੱਚ, ਉਸ ਵੇਲੇ ਵੀ ਖੁਸ਼ੀ ਦੇ ਵਿੱਚ, ਉਸ ਵੇਲੇ ਵੀ ਪ੍ਰਸੰਨਤਾ ਦੇ ਵਿੱਚ। ਅਸੀਂ ਆਪਣੀ ਮਤ ਦੇ ਨਾਲ ਇਹ ਦੇਖਦੇ ਹਾਂ ਕਿ ਜਾਨਵਰ ਜਿਹੜੇ ਨੇ ਦੁਖੀ ਨੇ। ਇਸ ਵਾਸਤੇ ਜਦੋਂ ਆਪਣੇ ਦੁੱਖਾਂ ਦੀ ਗੱਲ ਕਰਦੇ ਹਾਂ, ਉਸ ਵੇਲੇ ਜਾਨਵਰਾਂ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਜਦੋਂ ਆਪਣੇ ਜੀਵਨ ਦੀ ਗਿਰਾਵਟ ਦੀ ਗੱਲ ਕੀਤੀ ਜਾਂਦੀ ਹੈ, ਉਸ ਵੇਲੇ ਜਾਨਵਰਾਂ ਦੇ ਜੀਵਨ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ ਵੀ ਦਰ ਦਰ ਦੇ ਉੱਤੇ ਕੁੱਤਾ ਭੌਂਕਦਾ, ਕਾਂ ਜਿਹੜਾ ਕਾਂ ਕਾਂ ਕਰਦਾ ਫਿਰਦਾ, ਸੱਪ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ, ਸੂਰ ਜਿਹੜਾ ਗੰਦਗੀ ਦੇ ਵਿੱਚ ਲਿਟਦਾ ਫਿਰਦਾ, ਖੋਤਾ ਜਿਹੜਾ ਭਾਰ ਚੁੱਕਦਾ ਫਿਰਦਾ, ਪਰ ਆਪੋ ਆਪਣੇ ਜੀਵਨ ਤੋਂ ਉਹ ਸੰਤੁਸ਼ਟ ਨੇ। ਜਾਖੀਏ ਹੁਕਮ ਦੇ ਵਿੱਚ ਬੱਝੇ ਹੋਏ ਹੁਕਮੀ ਕਾਰ ਕਮਾਉਂਦੇ ਪਏ ਨੇ, ਆਪੋ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਪਏ ਨੇ। ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਦੋਂ, ਜਦੋਂ ਮਨੁੱਖ ਹੋ ਕੇ ਮਨੁੱਖੀ ਫਰਜ਼ ਜਿਹੜੇ ਨੇ ਉਹ ਛੱਡ ਬਹਿੰਦੇ ਹਾਂ, ਦੁਖੀ ਹੁੰਦੇ ਹਾਂ। ਜਾਨਵਰ ਇਤਨੇ ਦੁਖੀ ਨਹੀਂ ਹੁੰਦੇ, ਬਿਲਕੁਲ ਇਸੇ ਤਰੀਕੇ ਦੇ ਨਾਲ ਜਦੋਂ ਮਾਤਾ ਦੇ ਉਦਰ ਦੇ ਅੰਦਰ ਇੱਕ ਬੱਚੇ ਦੀ ਹਾਲਤ ਅਸੀਂ ਆਪਣੇ ਉੱਤੇ ਟੁਕਾ ਕੇ ਦੇਖਦੇ ਹਾਂ, ਉਸ ਵੇਲੇ ਸਾਨੂੰ ਜਾਪਦਾ ਹੈ ਤੇ ਬਹੁਤ ਦੁੱਖਦਾਈ ਅਵਸਥਾ ਹੈ, ਬਹੁਤ ਦੁੱਖਦਾਈ ਹਾਲਤ ਹੈ। ਹਾਲਾਂਕਿ ਆਖਦੇ ਨੇ 8 ਮਹੀਨੇ ਤੱਕ ਤੇ ਬੱਚਾ ਬਿਲਕੁਲ ਪਰੇਸ਼ਾਨ ਨਹੀਂ ਹੁੰਦਾ, ਕੋਈ ਸਰੀਰਕ ਤੌਰ ਦੇ ਉੱਤੇ ਕੋਈ ਬਿਮਾਰੀ ਨਾ ਹੋ ਜਾਏ। 8 ਮਹੀਨਿਆਂ ਤੋਂ ਬਾਅਦ ਮਾਤਾ ਦੇ ਉਦਰ ਦੇ ਅੰਦਰ ਜਦੋਂ ਸਰੀਰ ਦਾ ਆਕਾਰ ਵੱਧ ਜਾਂਦਾ, ਉਸ ਵੇਲੇ ਥੋੜੀ ਪਰੇਸ਼ਾਨੀ ਉਸਨੂੰ ਆਉਂਦੀ ਹੈ, ਥੋੜਾ ਪਰੇਸ਼ਾਨ ਹੁੰਦਾ ਹੈ। ਪਰ ਨਹੀਂ ਤੇ ਡਾਕਟਰ ਕਹਿੰਦੇ ਨੇ ਬੱਚਾ ਬੜਾ ਹੈਲਥੀ ਹੈ, ਬੜਾ ਖੁਸ਼ ਹੈ, ਬੜਾ ਪ੍ਰਸੰਨ ਆ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹ ਕਹਿੰਦੇ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਦੋਂ ਮਾਇਆ ਦੀ ਦੁੱਖਦਾਈ ਭਿਆਨਕ ਅਵਸਥਾ ਦਾ ਜ਼ਿਕਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਰਦੇ ਨੇ, ਉਦੋਂ ਮਾਤਾ ਦੇ ਉਧਰ ਦੇ ਨਾਲ ਉਹਦੀ ਤਸ਼ਬੀਹ ਦਿੰਦੇ ਪਏ ਨੇ ਕਿ ਜੇ ਇਹ ਮਨੁੱਖ ਇਸ ਨੂੰ ਅੱਜ ਉਸ ਹਾਲਤ ਦੇ ਵਿੱਚ ਰਹਿਣਾ ਪਏ ਜਿਹੜੀ ਇਸ ਦੇ ਕੋਲ ਅੱਜ ਮਤ ਹੈ, ਜਿਹੜੀ ਇਸ ਦੇ ਕੋਲ ਅੱਜ ਸੋਚਣ ਦੀ ਸ਼ਕਤੀ ਹੈ, ਜਿਹੜਾ ਇਸ ਦੇ ਕੋਲ ਅੱਜ ਵਿਕਸਿਤ ਹੋਇਆ ਦਿਮਾਗ ਹੈ, ਜੇ ਇਸ ਹਾਲਤ ਦੇ ਵਿੱਚ ਇਸ ਮਨੁੱਖ ਨੂੰ ਇਸ ਤਰੀਕੇ ਦੇ ਨਾਲ ਇੱਕ ਥੈਲੇ ਦੇ ਵਿੱਚ ਜਿਹੜਾ ਲਹੂ ਪਾਕ ਦੇ ਨਾਲ ਭਰਿਆ ਹੋਇਆ ਹੋਵੇ ਉਹਦੇ ਵਿੱਚ ਰਹਿਣਾ ਪਏ, ਕਿਤਨਾ ਦੁਖਦਾਈ ਹੋਏਗਾ ਇਹਦੇ ਵਾਸਤੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਾਇਆ ਇਸ ਤਰੀਕੇ ਦੇ ਨਾਲ ਦੁੱਖਦਾਈ ਹੈ ਇਸ ਜਗਤ ਦੇ ਅੰਦਰ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਫਿਰ ਮੈਂ ਬੇਨਤੀ ਦੁਹਰਾ ਦਿਆਂ ਸੰਖੇਪ ਦੇ ਵਿੱਚ, ਉਦਾਹਰਣਾਂ ਜਿਹੜੀਆਂ ਜਦੋਂ ਵੀ ਦਿੱਤੀਆਂ ਜਾਂਦੀਆਂ ਨੇ, ਸਮਾਜ ਦੇ ਅੰਦਰ ਜਿਹੜੀਆਂ ਮਾਨਤਾਵਾਂ ਪ੍ਰਚਲਿਤ ਹੁੰਦੀਆਂ ਨੇ, ਉਹਨਾਂ ਦੇ ਹਿਸਾਬ ਦੇ ਨਾਲ ਹੀ ਦਿੱਤੀਆਂ ਜਾਂਦੀਆਂ ਨੇ। ਜਦੋਂ ਭਾਈ ਗੁਰਦਾਸ ਜੀ ਦਾ ਬੋਲ ਆਪਾਂ ਪੜ੍ਹਦੇ ਹਾਂ ਕਿ ਰੋਵੇ ਰਤਨ ਗਵਾਏ ਕੇ, ਮਾਇਆ ਮੋਹ ਅਨੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ, ਹਾਸ ਹਾਸ ਗਾਵੇ ਸਭ ਪਰਿਵਾਰਾ। ਜਦੋਂ ਇਹਦੀ ਅਹਿਮ ਕਰਕੇ ਵਿਆਖਿਆ ਕਰਦੇ ਹਾਂ ਕਿ ਬੱਚਾ ਮਾਤਾ ਦੇ ਉਧਰ ਦੇ ਅੰਦਰ ਇਹਦੀ ਸੁਰਤ ਜੁੜੀ ਹੋਈ ਸੀ, ਸੁਰਤ ਜੁੜੀ ਹੋਈ ਸੀ, ਇਹਦਾ ਭਾਵ ਉਸ ਵੇਲੇ ਆਨੰਦ ਦੇ ਵਿੱਚ ਸੀ। ਇਹ ਜਨਮ ਹੋਇਆ, ਕਹਿੰਦੇ ਨੇ ਸੁਰਤ ਟੁੱਟ ਗਈ। ਇੱਥੇ ਵੀ ਗੁਰਦੇਵ ਨੇ ਸ਼ਬਦ ਵਰਤਿਆ ਵੀ ਲਿਵ ਛੁੜਕੀ। ਜਦੋਂ ਇਸ ਦਾ ਜਨਮ ਹੋਇਆ, ਇਸ ਦੀ ਲਿਵ ਟੁੱਟ ਗਈ, ਭਾਈ ਗੁਰਦਾਸ ਕਹਿੰਦੇ ਨੇ ਕਹਿਣ ਲੱਗੇ ਬੱਚਾ ਰੋ ਪਿਆ, ਉਸ ਹੁਕਮ ਦੇ ਨਾਲੋਂ, ਉਸ ਆਨੰਦ ਦੇ ਨਾਲੋਂ ਟੁੱਟ ਗਿਆ। ਕਹਿੰਦੇ ਨੇ ਕਹਿਣ ਲੱਗੇ ਉਹ ਰੋ ਕੇ ਆਪਣਾ ਦੁੱਖ ਜ਼ਾਹਰ ਕਰਦਾ ਪਿਆ ਕਿ ਮੇਰੀ ਲਿਵ ਟੁੱਟ ਗਈ। ਇਹਦਾ ਭਾਵ ਜਿਤਨੀ ਦੇਰ ਤੱਕ ਮਾਤਾ ਦੇ ਉਧਰ ਦੇ ਵਿੱਚ ਸੀ, ਉਤਨੀ ਦੇਰ ਤੱਕ ਤੇ ਉਹਦੀ ਲਿਵ ਲੱਗੀ ਹੋਈ ਸੀ, ਉਤਨੀ ਦੇਰ ਤੱਕ ਤੇ ਉਹ ਆਨੰਦ ਦੇ ਵਿੱਚ ਸੀ, ਉਤਨੀ ਦੇਰ ਤੱਕ ਤੇ ਉਹ ਖੇੜੇ ਦੇ ਵਿੱਚ ਸੀ। ਭਾਈ ਗੁਰਦਾਸ ਕਹਿੰਦੇ ਨੇ ਉਹ ਰੋ ਕੇ ਆਪਣਾ ਦੁੱਖ ਦੱਸਦਾ ਪਿਆ, ਪਰਿਵਾਰ ਵਾਲੇ ਖੁਸ਼ ਹੋ ਕੇ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਪਏ ਨੇ। ਫਿਰ ਬੇਨਤੀ ਦੁਹਰਾ ਦਿਆਂ, ਇਹ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਤਸ਼ਬੀਹ ਦਿੱਤੀ ਕਿ ਜਗਤ ਦੇ ਅੰਦਰ ਮਾਇਆ ਉਸ ਤਰੀਕੇ ਦੀ ਦੁੱਖਦਾਈ ਹੈ ਜਿਸ ਤਰੀਕੇ ਦੇ ਨਾਲ ਮਾਤਾ ਦੇ ਉਧਰ ਦੀ ਅੱਗ, ਜਿਹੜੀ ਪ੍ਰਚਲਿਤ ਉਦਾਹਰਣ ਆ ਸਮਾਜ ਦੇ ਅੰਦਰ, ਜੋ ਮਾਨਤਾ ਪ੍ਰਚਲਿਤ ਸੀ ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਰੱਖਿਆ ਹੈ। ਗੱਲ ਗੁਰਦੇਵ ਮਾਤਾ ਦੇ ਉਧਰ ਦੀ ਨਹੀਂ ਕਰਦੇ ਪਏ, ਗੱਲ ਗੁਰੂ ਅਮਰਦਾਸ ਪਾਤਸ਼ਾਹ ਮਾਇਆ ਦੇ ਪ੍ਰਭਾਵ ਦੀ ਕਰਦੇ ਪਏ ਕਿ ਜਨਮ ਤੋਂ ਲੈ ਕੇ ਇਸ ਮਨੁੱਖ ਦੀ ਜਿਹੜੀ ਹੈ ਸੁਰਤ ਟੁੱਟ ਗਈ, ਇਸ ਮਨੁੱਖ ਦੀ ਲਿਵ ਟੁੱਟ ਗਈ। ਕਹਿੰਦੇ ਨੇ ਮਾਇਆ ਨੇ ਇਹਦੇ ਉੱਤੇ ਆਪਣਾ ਹੁਕਮ ਵਰਤਾ ਦਿੱਤਾ। ਹੁਣ ਇਕੱਲਾ ਇਕੱਲਾ ਨੁਕਤਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ, ਜਿੰਨਾ ਵੀ ਇਹਦੀ ਗਹਿਰਾਈ ਦੇ ਵਿੱਚ ਅਸੀਂ ਜਾਣਾ ਚਾਹੀਏ ਜਾ ਸਕਦੇ ਹਾਂ, ਪਰ ਕੁਝ ਕੁ ਬੋਲ ਮੈਂ ਆਪ ਜੀ ਦੇ ਨਾਲ ਸਮੇਂ ਅਨੁਸਾਰ ਇਸ ਦੇ ਸੰਬੰਧ ਵਿੱਚ ਸਾਂਝੇ ਕਰਦੇ ਹਾਂ। ਗੁਰਬਾਣੀ ਦੀ ਥੋੜ੍ਹੀ ਸਹਾਇਤਾ ਨਾਲ ਲਈ ਜਾਵਾਂਗੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਹ ਬੋਲ, ਜਿਹੜੇ ਨੇ ਹੋਰ ਆਸਾਨੀ ਦੇ ਨਾਲ ਸਾਡੀ ਸਮਝ ਦੇ ਵਿੱਚ ਆ ਜਾਣਗੇ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਵੀ ਸਾਹੁਰ ਡੀ ਵੱਥ ਸਭ ਕਿਛ ਸਾਂਝੀ, ਪੇਵ ਕੜੈ ਤਨ ਵੱਖੇ, ਆਪ ਕੁਚੱਜੀ ਦੋਸ਼ ਨਾ ਦੇਊ ਜਾਣਾ ਨਾ ਹੀ ਰੱਖੇ। ਮੇਰੇ ਸਾਹਿਬਾ ਹੋਂ ਆਪੇ ਭਰਮ ਪੁਲਾਣੀ, ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵ ਦੁਖੀ ਆ, ਕਿਉਂ? ਕਹਿਣ ਲੱਗੇ ਮਾਇਆ ਦਾ ਇਹਦੇ ਤੇ ਪ੍ਰਭਾਵ ਪੈ ਗਿਆ, ਇਹ ਮਾਇਆ ਦੇ ਪ੍ਰਭਾਵ ਕਰਕੇ ਇਹ ਜੀਵ ਜਿਹੜਾ ਹੈ ਦੁਖੀ ਹੋ ਰਿਹਾ। ਉਹ ਮਾਇਆ ਦਾ ਪ੍ਰਭਾਵ ਕੀ ਹੈ, ਥੋੜਾ ਜਿਹਾ ਉਹ ਨੁਕਤਾ ਚੰਗੀ ਤਰ੍ਹਾਂ ਅਸੀਂ ਸਮਝ ਲਈਏ। ਧਨ ਸੰਪਦਾ ਮਨੁੱਖ ਦੇ ਕੋਲ ਬਹੁਤਾਤ ਦੇ ਵਿੱਚ ਆ ਜਾਣੀ ਕਿ ਇਹ ਮਾਇਆ ਦਾ ਪ੍ਰਭਾਵ ਹੈ, ਮਹਿਲ ਮਾੜੀਆਂ ਮਨੁੱਖ ਦੇ ਕੋਲ ਬਹੁਤਾਤ ਦੇ ਵਿੱਚ ਆ ਜਾਣੇ ਕਿ ਇਹ ਮਾਇਆ ਦਾ ਪ੍ਰਭਾਵ ਹੈ, ਅਣਮਤੀ ਇਸ ਤਰੀਕੇ ਦੇ ਨਾਲ ਕਹਿੰਦੇ ਹੋਣਗੇ, ਮੰਨਦੇ ਹੋਣਗੇ, ਗੁਰਮਤਿ ਇਸ ਦੇ ਨਾਲ ਸਹਿਮਤ ਨਹੀਂ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਹੁਰ ਡੀ ਵੱਥ ਸਭ ਕਿਛ ਸਾਂਝੀ, ਜਗਤ ਦੇ ਵਿੱਚ ਆਇਆ ਸੀ, ਕਹਿਣ ਲੱਗੇ ਕੋਈ ਵਸਤੂ ਲੈ ਕੇ ਆਇਆ ਸੀ ਆਪਣੇ ਸਹੁਰੇ ਘਰ, ਉਹ ਜਿਹੜੀ ਵਸਤੂ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਸਾਰਿਆਂ ਦੇ ਨਾਲ ਵੰਡੀ ਜਾਣ ਵਾਲੀ ਵਸਤੂ ਸੀ, ਜਿਸ ਦਾ ਭਾਵ ਹੈ ਜਿਸ ਵੇਲੇ ਇਹ ਜੀਵ ਇਸ ਜਗਤ ਦੇ ਅੰਦਰ ਆਇਆ ਸੀ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਸੀ, ਇਹਦੀ ਜਿਹੜੀ ਮਤ ਸੀ, ਇਹਦਾ ਜਿਹੜਾ ਸੁਭਾਅ ਸੀ ਉਹ ਬਿਲਕੁਲ ਵਿਤਕਰਿਆਂ ਤੋਂ ਰਹਿਤ ਸੀ। ਹੁਣ ਬੱਚਾ ਪੈਦਾ ਹੁੰਦਾ, ਕੋਈ ਉਸਨੂੰ ਚੁੱਕ ਲੈਂਦਾ, ਮਾਂ ਦੇ ਨਾਲ ਉਹਦੀ ਸਾਂਝ ਹੈ, ਕਿਉਂ? ਕਿਉਂਕਿ ਮਾਂ ਦੇ ਕੋਲੋਂ ਖੁਰਾਕ ਮਿਲਦੀ ਹੈ, ਪਰ ਬੱਚੇ ਨੂੰ ਕੋਈ ਨਹੀਂ ਪਤਾ। ਤੁਸੀਂ ਕਦੀ ਖਿਆਲ ਕੀਤਾ ਹੋਏ, ਹੋ ਸਕਦਾ ਬਲਕਿ ਹੋਏਗਾ ਇਸ ਤਰੀਕੇ ਦੇ ਨਾਲ, ਕੋਈ ਬੱਚਾ ਰਾਜ ਮਹੱਲਾਂ ਦੇ ਵਿੱਚ ਪੈਦਾ ਹੋਇਆ, ਜੇ ਕੋਈ ਬੱਚੇ ਦੇ ਅੰਦਰ ਦੇ ਖੁਸ਼ੀ ਦੇ ਜਿਹੜਾ ਉਹਦਾ ਲੈਵਲ ਹੈ, ਜੇ ਕੋਈ ਉਹਨੂੰ ਮਾਪਣਾ ਜਾਣਦਾ ਹੋਵੇ ਕਿ ਬੱਚਾ ਇਸ ਵੇਲੇ ਕਿਤਨਾ ਖੁਸ਼ ਹੈ, ਕਿਤਨਾ ਪ੍ਰਸੰਨ ਹੈ, ਜੇ ਕੋਈ ਬੱਚਾ ਰਾਜ ਮਹੱਲਾਂ ਦੇ ਵਿੱਚ ਪੈਦਾ ਹੋਇਆ, ਸੋਨੇ ਦੇ ਪੰਗੂੜੇ ਦੇ ਵਿੱਚ ਝੂਟੇ ਝੂਟਦਾ ਪਿਆ ਹੈ, ਤੁਸੀਂ ਤੱਕਿਓ, ਬੱਚਾ ਹੱਸਦਾ ਪਿਆ, ਅਸੀਂ ਆਖਾਂਗੇ ਬੱਚਾ ਬਹੁਤ ਖੁਸ਼ ਹੈ, ਕਿਤਨਾ ਖੁਸ਼ ਹੈ, ਜਿਸ ਨੂੰ ਅਸੀਂ ਮਾਪਣਾ ਜਾਣਦੇ ਹੋਈਏ। ਤੇ ਜਿਹੜਾ ਮਾਪ ਉਸ ਵੇਲੇ ਹੋਵੇਗਾ, ਉਹੀ ਮਾਪ
ਇੱਕ ਉਸ ਬੀਬੀ ਦਾ ਬੱਚਾ ਜਿਹੜੀ ਹੋ ਸਕਦਾ ਸੜਕ ਦੇ ਉੱਤੇ ਰੋੜੀ ਕੁੱਟਦੀ ਹੋਵੇ ਤੇ ਆਪਣੇ ਬੱਚੇ ਨੂੰ ਉਸਨੇ ਕਿਸੇ ਰੁੱਖ ਦੀ ਛਾਵੇਂ ਪਾਇਆ ਹੋਵੇ, ਉਹ ਰੁੱਖ ਵੱਲ ਪਿਆ ਹੋਇਆ ਵੇਖ ਵੇਖ ਕੇ ਹੱਸੀ ਜਾਂਦਾ ਹੈ, ਖੁਸ਼ ਹੋਈ ਜਾਂਦਾ ਹੈ। ਖੁਸ਼ੀ ਦਾ ਪੈਮਾਨਾ ਜੇ ਕੋਈ ਕਿਸੇ ਦੇ ਕੋਲ ਹੋਵੇ, ਮਾਪਣੀ ਚਾਹੁੰਦਾ ਹੋਵੇ, ਉਹ ਖੁਸ਼ੀ ਦਾ ਲੈਵਲ ਦੋਨਾਂ ਦਾ ਇੱਕ ਸਮਾਨ ਹੀ ਹੋਏਗਾ, ਉੱਥੇ ਕੋਈ ਵਿਤਕਰਾ ਨਹੀਂ ਹੈ ਜੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਗਤ ਦੇ ਅੰਦਰ ਜਦੋਂ ਇਹ ਜੀਵ ਆਇਆ ਸੀ, ਸਾਹੁਰੜੀ ਵੱਥ ਸਭ ਕਿਸ ਸਾਂਝੀ, ਆਤਮਕ ਜੀਵਨ ਦੀ ਜਿਹੜੀ ਇਹਦੇ ਕੋਲ ਵਸਤੂ ਸੀ ਸਾਰਿਆਂ ਦੇ ਨਾਲ ਸਾਂਝੀ ਕਰਨ ਵਾਲੀ ਸੀ। ਇਹਦਾ ਮਤ ਦੇ ਵਿੱਚ ਵਿਤਕਰਾ ਹੈ ਹੀ ਕੋਈ ਨਹੀਂ ਸੀ, ਮੈਂ ਅਮੀਰ ਹਾਂ ਜਾਂ ਮੈਂ ਗਰੀਬ ਹਾਂ, ਮੇਰਾ ਰੰਗ ਗੋਰਾ ਹੈ ਜਾਂ ਮੇਰਾ ਰੰਗ ਕਾਲਾ ਹੈ, ਮੇਰੀ ਉੱਚੀ ਜਾਤ ਹੈ ਜਾਂ ਮੇਰੀ ਨੀਵੀਂ ਜਾਤ ਹੈ, ਮੈਂ ਕਿਹੜੇ ਮੁਲਕ ਦੇ ਵਿੱਚ ਪੈਦਾ ਹੋਇਆ, ਇਹੋ ਜਿਹਾ ਵਿਤਕਰਾ ਇਸ ਦੀ ਮਤ ਦੇ ਵਿੱਚ ਹੈ ਹੀ ਕੋਈ ਨਹੀਂ ਸੀ। ਪਰ ਕਹਿਣ ਲੱਗੇ ਪੇਵ ਕੜੇ ਤਨ ਵੱਖੇ, ਉਹ ਵਿਤਕਰੇ ਕਦੋਂ ਆਏ, ਉਹ ਤੇ ਅਸੀਂ ਉਹਦੇ ਦਿਮਾਗ ਦੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਸਨੇ ਸੁਰਤ ਸੰਭਾਲੀ ਉਹਦੀ ਮਤ ਦੇ ਵਿੱਚ, ਅਸੀਂ ਇਹ ਸਾਰੇ ਖਿਆਲ ਜਿਹੜੇ ਨੇ ਭਰਨੇ ਸ਼ੁਰੂ ਕਰ ਦਿੱਤੇ। ਤੇਰਾ ਧਰਮ ਦੂਜੇ ਧਰਮਾਂ ਦੇ ਨਾਲੋਂ ਵਧੀਆ, ਤੂੰ ਸਿੱਖ ਆ, ਤੂੰ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਈਸਾਈ ਆ, ਤੂੰ ਜੈਨੀ ਆ, ਤੂੰ ਬੋਧੀ ਆ। ਆਪਾਂ ਅਮੀਰ ਹੁੰਦੇ ਹਾਂ, ਦੂਸਰੇ ਗਰੀਬ ਹੁੰਦੇ ਨੇ, ਆਪਣੀ ਜਾਤ ਉੱਚੀ ਹੈ, ਦੂਸਰੇ ਦੀ ਜਾਤ ਨੀਵੀਂ ਹੈ, ਫਲਾਣੇ ਦੇ ਘਰ ਨਹੀਂ ਜਾਣਾ, ਫਲਾਣੇ ਦੇ ਨਾਲ ਨਹੀਂ ਬੋਲਣਾ, ਉਹ ਵਿਤਕਰੇ ਅਸੀਂ ਉਹਨੂੰ ਦੇਣੇ ਸ਼ੁਰੂ ਕਰ ਦਿੱਤੇ। ਗੁਰਦੇਵ ਕਹਿੰਦੇ ਨੇ ਜੇ ਇਹ ਜੀਵ ਦੁਖੀ ਹੈ ਤੇ ਇਹਨਾਂ ਵਿਤਕਰਿਆਂ ਕਰਕੇ ਦੁਖੀ ਹੋ ਰਹੇ, ਨਹੀਂ ਤੇ ਸਾਹੁਰੜੀ ਵੱਥ ਸਭ ਕੁਛ ਸਾਂਝੀ, ਮਾਲਕ ਦੇ ਘਰ ਤੋਂ ਦਾਤ ਸਾਰਿਆਂ ਨੂੰ ਇੱਕ ਸਮਾਨ ਇੱਕੋ ਜਿਹੀ ਮਿਲੀ ਸੀ, ਉਹਦੇ ਵਿੱਚ ਕੋਈ ਵਿਤਕਰਾ ਨਹੀਂ ਸੀ। ਪੇਵ ਕੜੇ ਧਨ ਵੱਖੇ, ਜੋ ਕੁਝ ਇਸ ਪੇਕੇ ਘਰ ਦੇ ਵਿੱਚ ਸੰਸਾਰ ਦੇ ਅੰਦਰ ਆਣ ਕੇ ਮਨੁੱਖ ਨੇ ਇਕੱਤਰ ਕੀਤਾ ਆਪਣੇ ਆਲੇ ਦੁਆਲੇ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਰਿਸ਼ਤੇਦਾਰਾਂ ਤੋਂ, ਸਕੇ ਸੰਬੰਧੀਆਂ ਤੋਂ, ਗੁਰਦੇਵ ਕਹਿਣ ਲੱਗੇ ਉਹ ਵਿਤਕਰਿਆਂ ਵਾਲੀ ਵਸਤੂ ਹੈ ਇਸ ਮਨੁੱਖ ਦੇ ਕੋਲ, ਜਿਸ ਕਰਕੇ ਇਹ ਮਨੁੱਖ ਦੁਖੀ ਹੈ। ਇਸ ਵਾਸਤੇ ਆਪ ਕੁਚੱਜੀ ਦੋਸ਼ ਨਾ ਦਿਓ ਜਾਣਾ ਨਾ ਹੀ ਰੱਖੇ, ਮੈਨੂੰ ਉਹ ਵਸਤੂ ਜਿਹੜੀ ਸੀ ਸਾਂਭਣੀ ਨਹੀਂ। ਜੇ ਮੇਰਾ ਜੀਵਨ ਦੁਖੀ ਹੈ ਤੇ ਮੈਨੂੰ ਕਹਿਣਾ ਪਏਗਾ ਆਪ ਕੁਚੱਜੀ, ਜ਼ਿੰਦਗੀ ਜਿਉਣ ਦਾ ਸਹੀ ਚੱਜ ਜਿਹੜਾ ਸੀ ਮੈਨੂੰ ਨਹੀਂ ਆਇਆ, ਮੈਂ ਦੋਸ਼ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੀ, ਮੈਂ ਹੀ ਭੁਲੇਖੇ ਵਿੱਚ ਪੈ ਗਈ, ਮੈਂ ਹੀ ਸੰਸਾਰ ਦੀ ਭਟਕਣਾ ਦੇ ਵਿੱਚ ਪੈ ਕੇ ਖੁੰਝ ਗਈ। ਹਉ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ, ਜਿਹੋ ਜੇ ਸੰਸਕਾਰਾਂ ਦੇ ਲੇਖ ਮੇਰੇ ਅੰਦਰ ਲਿਖੇ ਜਾ ਚੁੱਕੇ ਨੇ, ਮੈਂ ਉਹਨਾਂ ਨੂੰ ਮੁੜ ਮੁੜ ਕੇ ਦੁਹਰਾਈ ਜਾ ਰਹੀ ਹੈ। ਜਿਹੋ ਜੀ ਸੰਗਤ ਦੇ ਵਿੱਚ ਬੈਠਾ, ਸੰਗਤ ਦਾ ਉਹੋ ਜਿਹਾ ਪ੍ਰਭਾਵ ਮੈਂ ਕਬੂਲੀ ਗਿਆ, ਉਹੋ ਜਿਹੇ ਕਰਮ ਮੇਰੇ ਬਣਦੇ ਗਏ, ਉਹੋ ਜਿਹੇ ਕਰਮਾਂ ਦੇ ਨਾਲ ਉਹੋ ਜਿਹਾ ਸੁਭਾਅ ਮੇਰਾ ਬਣਦਾ ਗਿਆ, ਮੈਂ ਉਹਨੂੰ ਬਦਲ ਸਕਾਂ, ਇਹ ਹੁਣ ਮੇਰੇ ਵਿੱਚ ਤਾਕਤ ਨਹੀਂ ਰਹੀ, ਸਮਰੱਥਾ ਨਹੀਂ ਰਹੀ। ਇਸ ਵਾਸਤੇ ਜੇ ਮੈਂ ਜੀਵਨ ਦੇ ਅੰਦਰ ਦੁਖੀ ਹਾਂ, ਇਹ ਮੇਰਾ ਆਪਣਾ ਦੋਸ਼ ਹੈ, ਕਿਸੇ ਦੂਸਰੇ ਨੂੰ ਉਲਾਂਭਾ ਨਹੀਂ ਦੇ ਸਕਦੇ। ਇਹ ਵਿਤਕਰੇ ਜਿਹੜੇ ਨੇ ਅਸੀਂ ਆਪ ਸਮਾਜ ਦੇ ਅੰਦਰ ਆਣ ਕੇ ਗ੍ਰਹਿਣ ਕੀਤੇ ਨੇ, ਇਹ ਵਿਤਕਰੇ ਅਸੀਂ ਆਪ ਸਮਾਜ ਦੇ ਅੰਦਰ ਫਿਰ ਹੋਰਨਾਂ ਦੇ ਵਿੱਚ ਫੈਲਾਏ ਨੇ। ਜੇ ਸਮਾਜ ਪਰੇਸ਼ਾਨ ਹੈ, ਉਹਦਾ ਕਾਰਨ ਅਸੀਂ ਖੁਦ ਆਪ ਹਾਂ, ਕੋਈ ਹੋਰ ਨਹੀਂ। ਤੇ ਜੇ ਇਸ ਨੂੰ ਸਵਾਰਨਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਿਰ ਜ਼ਿੰਮੇਵਾਰੀ ਵੀ ਤੇ ਸਾਡੀ ਆਪਣੀ ਹੋਏਗੀ। ਕੱਢ ਕਸੀਦਾ ਪਹਿਰੇ ਚੋਲੀ, ਤਾਂ ਤੁਮ ਜਾਣੋ ਨਾਰੀ, ਜੇ ਕਰ ਰੱਖੇ ਬੁਰਾ ਨਾ ਚਾਖੇ, ਹੋਵੇ ਕੰਤ ਪਿਆਰੀ। ਕਿੰਨੀ ਪਿਆਰੀ ਉਦਾਹਰਣ, ਦੋ ਉਦਾਹਰਣ ਵੈਸੇ ਗੁਰਦੇਵ ਨੇ ਦੋ ਪੰਕਤੀਆਂ ਦੇ ਵਿੱਚ ਦੇ ਦਿੱਤੀਆਂ। ਇੱਕ ਸ਼ਬਦ ਵਰਤਿਆ ਕਸੀਦਾ ਕੱਢਣਾ, ਜਿਹੜੇ ਪੁਰਾਣੇ ਬਜ਼ੁਰਗ ਨੇ, ਸਿਆਣੇ ਨੇ, ਚੰਗੀ ਤਰ੍ਹਾਂ ਜਾਣਦੇ ਹੋਣਗੇ ਕਸੀਦਾ ਕੱਢਣ ਦਾ ਭਾਵ ਕੀ ਹੁੰਦਾ ਸੀ। ਪੁਰਾਤਨ ਸਮਾਜ ਦੇ ਅੰਦਰ, ਪੁਰਾਣੇ ਸਮੇਂ, ਅੱਜ ਤੇ ਜਿਸ ਵੇਲੇ ਬੱਚੀ ਦਾ ਵਿਆਹ ਹੁੰਦਾ, ਉਹਦੀ ਯੋਗਤਾ ਜਿਹੜੀ ਹੈ ਉਹਨੂੰ ਪਰਖਣ ਦੇ ਢੰਗ ਤਰੀਕੇ ਹੋਰ ਨੇ, ਕਿ ਉਸ ਬੱਚੀ ਦੇ ਕੋਲ ਐਜੂਕੇਸ਼ਨ ਕਿਤਨੀ ਕੁ ਹੈ, ਉਹਦੇ ਕੋਲ ਨੌਕਰੀ ਕਿਹੋ ਜਿਹੀ ਹੈ, ਅੱਜ ਕਿਹੜੀ ਬੱਚੀ ਸੁਚੱਜੀ ਹੈ, ਉਹਨੂੰ ਪਰਖਣ ਦਾ ਢੰਗ ਤਰੀਕਾ ਕੋਈ ਹੋਰ ਹੈ। ਪੁਰਾਣੇ ਸਮਿਆਂ ਦੇ ਅੰਦਰ ਇਹ ਤਰੀਕੇ ਹੋਰ ਸਨ। ਉਸ ਵੇਲੇ ਕੀ ਹੁੰਦਾ ਸੀ, ਜਦੋਂ ਕਿਸੇ ਬੱਚੀ ਦਾ ਜਨਮ ਆਉਂਦਾ ਸੀ, ਸੁਰਤ ਸੰਭਾਲਦੀ ਸੀ ਮਾਤਾ ਪਿਤਾ, ਉਹਨੂੰ ਕਸੀਦਾ ਕੱਢਣਾ, ਫੁਲਕਾਰੀਆਂ ਕੱਢਣੀਆਂ ਸਿਖਾਉਂਦੇ ਸਨ, ਚਿੱਤਰਕਾਰੀ ਕਰਨੀ ਸਿਖਾਉਂਦੇ ਸਨ, ਚਾਦਰਾਂ ਦੇ ਉੱਤੇ, ਕੱਪੜਿਆਂ ਦੇ ਉੱਤੇ ਸੂਈ ਧਾਗੇ ਦੇ ਨਾਲ ਫੁੱਲ ਬੂਟੇ ਵਾਹੁਣੇ। ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਹੋਈ ਉਹ ਬੱਚੀ ਇਸ ਤਰੀਕੇ ਦੇ ਨਾਲ ਕਸੀਦੇ ਕੱਢਦੀ ਸੀ, ਫੁਲਕਾਰੀਆਂ, ਚਿੱਤਰ ਬੂਟੇ, ਉਹ ਸਾਰੀ ਚਿੱਤਰਕਾਰੀ ਜਿਹੜੀ ਸੀ ਕੱਪੜਿਆਂ ਦੇ ਉੱਤੇ ਕਰਦੀ ਸੀ। ਜਿਸ ਵੇਲੇ ਬੱਚੀ ਦਾ ਵਿਆਹ ਹੁੰਦਾ ਸੀ, ਜੋ ਕੁਝ ਵੀ ਉਸਨੇ ਆਪਣੇ ਬਚਪਨ ਤੋਂ ਲੈ ਕੇ ਜਿਹੜੀਆਂ ਫੁਲਕਾਰੀਆਂ ਕੱਢੀਆਂ ਹੁੰਦੀਆਂ ਸਨ, ਉਹ ਸਾਰੇ ਵਸਤਰ ਜਿਹੜੇ ਸਨ ਉਸਨੂੰ ਦਹੇਜ ਦੇ ਵਿੱਚ ਦੇ ਕੇ ਤੋਰ ਦਿੱਤਾ ਜਾਂਦਾ ਸੀ। ਉਹ ਬੱਚੀ ਜਦੋਂ ਆਪਣੇ ਸਹੁਰੇ ਘਰ ਦੇ ਵਿੱਚ ਜਾਂਦੀ ਤੇ ਫਿਰ ਸਹੁਰੇ ਘਰ ਦੇ ਆਸ ਪਾਸ ਦੀਆਂ ਗੁਆਂਢਣਾਂ ਇਕੱਠੀਆਂ ਹੋ ਕੇ ਆਉਂਦੀਆਂ ਸਨ ਉਸ ਦਾ ਲਿਆਂਦਾ ਹੋਇਆ ਉਹ ਦਹੇਜ ਦੇਖਣ ਵਾਸਤੇ। ਤੇ ਜਿਹੜੇ ਉਹ ਕਸੀਦੇ ਉਸਨੇ ਕੱਢੇ ਹੁੰਦੇ ਸਨ, ਚਿੱਤਰਕਾਰੀ ਜਿਹੜੀ ਉਸਨੇ ਕੀਤੀ ਹੁੰਦੀ ਸੀ, ਉਸ ਨੂੰ ਦੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਇਹ ਬੱਚੀ ਜਿਹੜੀ ਹੈ ਕਿਤਨੀ ਕੁ ਸੁਚੱਜੀ ਹੈ, ਇਹ ਕਿਤਨੀ ਕੁ ਸਿਆਣੀ ਹੈ, ਇਹਨੇ ਕਿਤਨੀ ਕੁ ਸੋਹਣੀ ਚਿੱਤਰਕਾਰੀ ਜਿਹੜੀ ਹੈ ਉਹਨਾਂ ਚਾਦਰਾਂ ਦੇ ਉੱਤੇ ਕੀਤੀ ਆ, ਉਹ ਵੇਲ ਬੂਟੇ ਉਹਨੇ ਕਿਤਨੇ ਕੁ ਸੋਹਣੇ ਬਣਾਏ ਨੇ, ਇਹਨੂੰ ਸਿਲਾਈ ਕਢਾਈ ਦਾ ਕੰਮ ਕਿਤਨਾ ਕੁ ਵਧੀਆ ਆਉਂਦਾ ਹੈ, ਇੱਥੋਂ ਪਤਾ ਚੱਲਦਾ ਸੀ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕੱਢ ਕਸੀਦਾ ਪਹਿਰੈ ਚੋਲੀ ਤਾਂ ਤੁਮ ਜਾਣੋ ਨਾਰੀ। ਅਸੀਂ ਵੀ ਤਾਂ ਪਰਮਾਤਮਾ ਦੀਆਂ ਜੀਵ ਇਸਤਰੀਆਂ, ਅਸੀਂ ਵੀ ਚਾਹੁੰਦੇ ਆ ਸਾਨੂੰ ਮਾਲਕ ਦੇ ਘਰ ਦੇ ਵਿੱਚ ਸ਼ੋਭਾ ਮਿਲੇ, ਇੱਜ਼ਤ ਮਿਲੇ। ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਕੰਮ ਕਰਨਾ ਪਏਗਾ, ਕੱਢ ਕਸੀਦਾ ਪਹਿਰੈ ਚੋਲੀ, ਆਪਣੇ ਜੀਵਨ ਦੇ ਚੋਲੇ ਦੇ ਉੱਤੇ ਗੁਣਾਂ ਦੀ ਫੁਲਕਾਰੀਆਂ ਵਾਹਿਆ ਕਰ, ਗੁਣਾਂ ਦੇ ਚਿੱਤਰ ਬੂਟੇ ਆਪਣੇ ਜਿਹੜੇ ਇਸ ਜੀਵਨ ਦੀ ਫੁਲਕਾਰੀ, ਜੀਵਨ ਦਾ ਪਟੋਲਾ, ਜੀਵਨ ਦਾ ਕੱਪੜਾ ਤੈਨੂੰ ਜਿਹੜਾ ਮਿਲਿਆ ਹੈ ਇਹਦੇ ਉੱਤੇ ਸ਼ੁਭ ਗੁਣਾਂ ਦੀ ਚਿੱਤਰਕਾਰੀ ਕਰ। ਜਿਸ ਤਰੀਕੇ ਦੇ ਨਾਲ ਬੱਚੀ ਦੇ ਸੁਚੱਜੀ ਜਾਂ ਕੁਚੱਜੀ ਹੋਣ ਦਾ ਪਤਾ ਚੱਲਦਾ ਸੀ, ਉਹਨੇ ਫੁੱਲ ਬੂਟੇ ਕਿਸ ਤਰੀਕੇ ਦੇ ਵਾਏ ਹੋਏ ਨੇ, ਚਿੱਤਰਕਾਰੀ ਕਿਸ ਤਰੀਕੇ ਦੀ ਕੀਤੀ ਹੋਈ ਹੈ, ਤੇਰੇ ਜੀਵਨ ਦਾ ਪਤਾ ਵੀ ਇੱਥੋਂ ਹੀ ਚੱਲੇਗਾ, ਤੇਰੇ ਜੀਵਨ ਦੇ ਸੁਚੱਜ ਤੇ ਕੁਚੱਜ ਦਾ ਪਤਾ ਵੀ ਇੱਥੋਂ ਹੀ ਚੱਲੇਗਾ। ਤੂੰ ਆਪਣੇ ਜੀਵਨ ਦੇ ਪਟੋਲੇ ਦੇ ਉੱਤੇ ਚੰਗੇ ਗੁਣਾਂ ਦੇ ਕਿੰਨੇ ਕੁ ਚਿੱਤਰ ਜਿਹੜੇ ਨੇ, ਫੁੱਲ ਬੂਟੇ ਜਿਹੜੇ ਨੇ ਵਾਏ ਹੋਏ ਨੇ। ਦੂਸਰੀ ਉਦਾਹਰਣ ਦਿੱਤੀ, ਕਹਿਣ ਲੱਗੇ, ਜੇ ਘਰ ਰੱਖੈ ਬੁਰਾ ਨਾ ਚਾਖੈ ਹੋਵੇਂ ਕੰਤ ਪਿਆਰੀ। ਇੱਕ ਤੇ ਚਿੱਤਰਕਾਰੀ ਤੋਂ ਪਤਾ ਚੱਲਦਾ ਸੀ, ਜਿਹੜਾ ਉਹਨੇ ਕਸੀਦਾ ਕੱਢਿਆ ਹੋਇਆ ਉੱਥੋਂ ਪਤਾ ਚੱਲਦਾ ਸੀ ਇਹ ਬੱਚੀ ਕਿੰਨੀ ਕੁ ਸਿਆਣੀ ਹੈ। ਦੂਸਰਾ ਕਿੱਥੋਂ ਪਤਾ ਚੱਲਦਾ ਸੀ? ਦੂਸਰਾ ਪਤਾ ਚੱਲਦਾ ਸੀ ਉਸਦੇ ਵਿਆਹ ਤੋਂ 2-4-5-7 ਦਿਨਾਂ ਬਾਅਦ, ਕਿ ਇਸ ਬੱਚੀ ਨੂੰ ਆਪਣੇ ਘਰ ਨੂੰ ਸਾਂਭਣਾ ਕਿੰਨਾ ਕੁ ਆਉਂਦਾ ਹੈ। ਇਹ ਜਿਹੜੀ ਬੱਚੀ ਵਿਆਹ ਕੇ ਅੱਜ ਸਹੁਰੇ ਘਰ ਦੇ ਵਿੱਚ ਆਈ ਹੈ, ਇਸ ਨੂੰ ਆਪਣੇ ਗ੍ਰਸਥ ਦੀਆਂ, ਇਸ ਨੂੰ ਆਪਣੇ ਪਰਿਵਾਰ ਦੀਆਂ ਜਿਹੜੀਆਂ ਸੀਮਾਵਾਂ ਨੇ, ਲਿਮਿਟਸ ਨੇ, ਉਹਦੀ ਕਿਤਨੀ ਕੁ ਸੋਝੀ ਹੈ, ਇਹ ਆਪਣੇ ਘਰ ਨੂੰ ਕਿੰਨਾ ਕੁ ਸਾਂਭ ਕੇ ਰੱਖਣਾ ਜਾਣਦੀ ਹੈ। ਜਿਸ ਬੱਚੀ ਦਾ ਵਿਆਹ ਹੋਇਆ ਹੋਵੇ, ਅੱਜ ਵਿਆਹ ਹੋਇਆ ਹੋਵੇ ਤੇ ਤੀਸਰੇ ਦਿਨ ਸਾਰੇ ਨਗਰ ਦਾ ਚੱਕਰ ਕੱਟਦੀ ਫਿਰਦੀ ਹੋਵੇ, ਕਦੇ ਕਿਸੇ ਘਰ, ਕਦੇ ਕਿਸੇ ਘਰ, ਕਦੇ ਕਿਸੇ ਘਰ, ਉਹ ਦੇਖਣ ਵਾਲੇ ਕਹਿ ਦਿੰਦੇ ਨੇ ਅਵਾਰਾਗਰਦੀ ਕਰਨ ਵਾਲੀ ਹੈ, ਸੁਚੱਜੀ ਨਹੀਂ ਹੈ, ਕੁਚੱਜੀ ਹੈ, ਇਹਨੂੰ ਘਰ ਸਾਂਭਣਾ ਨਹੀਂ ਆਉਂਦਾ, ਇਹਨੂੰ ਆਪਣੇ ਘਰ ਦੀ ਰਾਖੀ ਕਰਨੀ ਨਹੀਂ ਆਉਂਦੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜੇ ਘਰ ਰੱਖੈ, ਜੇ ਤੈਨੂੰ ਆਪਣਾ ਘਰ ਰੱਖਣਾ ਆ ਜਾਏ, ਜੇ ਤੈਨੂੰ ਆਪਣਾ ਘਰ ਸਾਂਭਣਾ ਆ ਜਾਏ, ਤੇ ਘਰ ਸਾਂਭਣਾ ਕੀ ਹੈ? ਗੁਰਦੇਵ ਕਹਿੰਦੇ ਨੇ, ਬੁਰਾ ਨਾ ਚਾਖੈ ਉਵੇਂ ਕੰਤ ਪਿਆਰੀ। ਵੈਸੇ ਸ਼ਬਦਾਂ ਦੀ ਚੋਣ ਵੀ ਸਤਿਗੁਰਾਂ ਦੀ ਕਮਾਲ ਦੀ ਹੈ, ਸਿਰ ਚੁੱਕਦਾ। ਗੁਰਦੇਵ ਨੇ ਆਖਿਆ, ਬੁਰਾ ਨਾ ਚਾਖੈ, ਚਾਖੈ ਦਾ ਅਰਥ ਹੁੰਦਾ ਸਵਾਦ ਦੇਖਣਾ। ਇੱਕ ਤੇ ਹੁੰਦਾ ਨਾ ਖਾਣਾ, ਮਨੁੱਖ ਭੋਜਨ ਦਾ ਥਾਲ ਭਰ ਲੈਂਦਾ ਤੇ ਫਿਰ ਬਹਿ ਕੇ ਆਰਾਮ ਦੇ ਨਾਲ ਰੱਜ ਕੇ ਖਾਂਦਾ। ਇੱਕ ਹੁੰਦਾ ਚੱਖਣਾ, ਚੱਖਣਾ ਭਾਵ ਹੁੰਦਾ ਸਵਾਦ ਦੇਖਣਾ ਥੋੜਾ ਜਿਹਾ। ਗੁਰਦੇਵ ਨੇ ਖਾਣਾ ਸ਼ਬਦ ਨਹੀਂ ਵਰਤਿਆ, ਗੁਰਦੇਵ ਨੇ ਆਖਿਆ, ਬੁਰਾ ਨਾ ਚਾਖੈ, ਤੂੰ ਬੁਰਿਆਈਆਂ ਦਾ ਸਵਾਦ ਚੱਖ ਕੇ ਵੀ ਨਾ ਕਦੇ ਦੇਖੀ। ਬੁਰਾ ਜੀਵਨ ਜਿਉਣਾ ਤੇ ਦੂਰ ਦੀ ਗੱਲ, ਤੂੰ ਬੁਰਿਆਈਆਂ ਦਾ ਸਵਾਦ ਵੀ ਨਾ ਕਦੇ ਦੇਖੀ। ਕਾਮੀ ਜੀਵਨ ਬਤੀਤ ਕਰਨਾ ਤੇ ਦੂਰ ਦੀ ਗੱਲ, ਤੂੰ ਆਖੇ ਇੱਕ ਵਾਰੀ ਕਾਮ ਦਾ ਸਵਾਦ ਚੱਖ ਕੇ ਹੀ ਦੇਖ ਲਵਾਂ। ਵਿਵਚਾਰੀ ਹੋਣਾ ਨਹੀਂ, ਪਰ ਇੱਕ ਵਾਰੀ ਪਰਾਏ ਘਰ ਦਾ ਸਵਾਦ ਚੱਖ ਕੇ ਹੀ ਦੇਖ ਲਵਾਂ ਕਿਹੋ ਜਿਹਾ ਸਵਾਦ ਆ। ਮੈਂ ਚੋਰ ਤਾਂ ਨਹੀਂ ਬਣਨਾ, ਪਰ ਇੱਕ ਵਾਰੀ ਇੱਕ ਅੱਧੀ ਵਾਰੀ ਚੋਰੀ ਕਰਕੇ ਦੇਖਾਂ ਤੇ ਸਹੀ ਕਿੰਨਾ ਕੁ ਸਵਾਦ ਆ ਚੋਰੀ ਦੇ ਪਦਾਰਥਾਂ ਦੇ ਵਿੱਚ। ਮੈਂ ਕ੍ਰੋਧੀ ਨਹੀਂ ਬਣਨਾ, ਪਰ ਇੱਕ ਵਾਰੀ ਗੁੱਸਾ ਕਰਕੇ ਦੇਖਾਂ ਤੇ ਸਹੀ, ਕ੍ਰੋਧ ਕਰਕੇ ਦੇਖਾਂ ਤੇ ਸਹੀ, ਕਿੰਨਾ ਕੁ ਰਸ ਮਿਲਦਾ, ਕਿੰਨਾ ਕੁ ਸਵਾਦ ਮਿਲਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੋਵੇਂ ਕੰਤ ਪਿਆਰੀ, ਕੰਤ ਨੂੰ ਪਿਆਰੀ ਤੂੰ ਤਾਂ ਹੋਏਗੀ ਜੇ ਬੁਰਿਆਈਆਂ ਦਾ ਸਵਾਦ ਵੀ ਨਾ ਚੱਖੇ। ਭੈੜਾ ਜੀਵਨ ਬਤੀਤ ਕਰਨਾ ਤੇ ਦੂਰ ਦੀ ਗੱਲ, ਤੂੰ ਕਦੇ ਭੈੜੇ ਜੀਵਨ ਦਾ ਸਵਾਦ ਵੀ ਨਾ ਦੇਖੇ, ਫਿਰ ਤੂੰ ਕੰਤ ਨੂੰ ਪਿਆਰੀ ਹੈ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਇਆ ਦੇ ਪ੍ਰਭਾਵ ਤੋਂ ਬਚਣਾ। ਗੁਰਦੇਵ ਕਹਿੰਦੇ ਨੇ ਜਨਮ ਹੋਇਆ, ਇਸ ਦੀ ਲਿਵ ਟੁੱਟੀ, ਇਹਦੇ ਉੱਤੇ ਮਾਇਆ ਦਾ ਹੁਕਮ ਵਰਤ ਗਿਆ, ਇਹ ਮਾਇਆ ਦੇ ਪ੍ਰਭਾਵ ਹੇਠਾਂ ਆ ਗਿਆ। ਪਰ ਗੁਰਦੇਵ ਨੇ ਅੱਗੇ ਕਹਿ ਦਿੱਤਾ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਪ੍ਰਾਪਤ ਕੀਤੀ, ਜਿਨ੍ਹਾਂ ਨੇ ਗੁਰੂ ਦਾ ਪ੍ਰਸਾਦ ਲਿਆ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ, ਗੁਰਦੇਵ ਕਹਿਣ ਲੱਗੇ ਉਹਨਾਂ ਦੀ ਲਿਵ ਟੁੱਟੀ ਨਹੀਂ। ਜਿਸ ਤਰੀਕੇ ਦੇ ਨਾਲ ਮਾਤਾ ਦੇ ਉਦਰ ਦੇ ਵਿੱਚ ਉਹਨਾਂ ਦੀ ਲਿਵ ਲੱਗੀ ਹੋਈ ਸੀ, ਉਹਨਾਂ ਦੀ ਸਾਰੀ ਜ਼ਿੰਦਗੀ ਵਿੱਚ ਉਹ ਲਿਵ ਕਦੇ ਟੁੱਟੀ ਨਹੀਂ। ਜਿਵੇਂ ਮਾਤਾ ਦੇ ਉਦਰ ਦੇ ਅੰਦਰ ਉਹ ਮਾਲਕ ਦੇ ਹੁਕਮ ਦੇ ਵਿੱਚ ਬੱਝੇ ਹੋਏ ਸਨ, ਉਹਨਾਂ ਦਾ ਸਾਰਾ ਜੀਵਨ ਜਿਹੜਾ ਸੀ ਮਾਲਕ ਦੇ ਹੁਕਮ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਿਆ। ਪਰ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਦੀ ਲਿਵ ਟੁੱਟਦੀ ਹੈ ਉਹਨਾਂ ਨੂੰ ਕੀ ਹੁੰਦਾ, ਉਹਨਾਂ ਨੂੰ ਤ੍ਰਿਸ਼ਨਾ ਵਿਆਪਦੀ ਹੈ। ਉਹ ਤ੍ਰਿਸ਼ਨਾਲੂ, ਉਹਦੇ ਸੰਬੰਧ ਵਿੱਚ ਗੁਰਦੇਵ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ। ਕਹਿੰਦੇ ਨੇ ਜਿਸ ਮਨੁੱਖ ਦੇ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ ਹੈ ਉਹ ਮਨੁੱਖ ਕਦੇ ਦੂਰ ਅੰਦੇਸ਼ੀ ਨਹੀਂ ਹੁੰਦਾ, ਕਦੇ ਦੂਰ ਅੰਦੇਸ਼ੀ ਨਹੀਂ ਹੁੰਦਾ, ਦੂਰ ਦੀ ਨਹੀਂ ਸੋਚਦਾ। ਜੋ ਕੁਝ ਮੈਂ ਅੱਜ ਕਰਦਾ, ਆਉਣ ਵਾਲੇ ਸਮੇਂ ਦੇ ਅੰਦਰ ਇਹਦਾ ਨਤੀਜਾ ਕੀ ਨਿਕਲੇਗਾ, ਜਿਹੜੀ ਫਸਲ, ਜਿਹੜੇ ਬੀਜ ਮੈਂ ਅੱਜ ਬੀਜਦਾ ਪਿਆ ਹਾਂ, ਕੱਲ੍ਹ ਨੂੰ ਮੈਨੂੰ ਕੱਟਣੀ ਵੀ ਤੇ ਪੈਣੇ ਨੇ, ਕੱਲ ਨੂੰ ਵੱਢਣੀ ਵੀ ਤੇ ਪੈਣੀ ਹੈ, ਫਲ ਮੈਨੂੰ ਖਾਣਾ ਵੀ ਤੇ ਪੈਣਾ, ਉਹ ਨਹੀਂ ਸੋਚਦਾ, ਦੂਰ ਅੰਦੇਸ਼ੀ ਨਹੀਂ ਹੁੰਦਾ। ਸਤਿਗੁਰਾਂ ਨੇ ਤਿੰਨ ਉਦਾਹਰਣਾਂ ਦਿੱਤੀਆਂ ਨੇ। ਕਹਿਣ ਲੱਗੇ ਮਾਇਆ ਨੇ ਜਿਸ ਮਨੁੱਖ ਦੇ ਜੀਵਨ ਨੂੰ ਧੋਖਾ ਦਿੱਤਾ, ਕੀ ਹੋਇਆ, ਗੁਰਦੇਵ ਦੇ ਸ਼ਬਦ ਪਹਿਲਾਂ ਲੈ ਲਈਏ। ਕਹਿਣ ਲੱਗੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਕੀ ਸਮਝਾਉਣਾ ਚਾਹੁੰਦੇ ਨੇ ਗੁਰੂ ਅਰਜਨ ਦੇਵ ਜੀ ਇਹਨਾਂ ਤਿੰਨ ਉਦਾਹਰਣਾਂ ਦੀ ਰਾਹੀਂ? ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਤਿੰਨ ਉਦਾਹਰਣਾਂ ਦੇ ਕੇ ਕਿ ਮਾਇਆ ਇਵੇਂ ਆ ਜਿਵੇਂ ਕੱਖਾਂ ਦੀ ਅੱਗ ਹੋਵੇ, ਜਿਵੇਂ ਬੱਦਲਾਂ ਦੀ ਛਾਂ ਹੋਵੇ, ਜਿਵੇਂ ਹੜ ਦਾ ਪਾਣੀ ਹੋਵੇ। ਗੁਰਦੇਵ ਸਮਝਾਉਂਦੇ ਨੇ ਜਿਸ ਮਨੁੱਖ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਉਹ ਮਨੁੱਖ ਕਦੇ ਦੂਰ ਅੰਦੇਸ਼ੀ ਨਹੀਂ ਹੁੰਦਾ। ਹੁਣ ਕੱਖਾਂ ਦੀ ਅੱਗ ਅਸੀਂ ਜਾਣਦੇ ਹਾਂ, ਬਾਲੀਏ ਤੇ ਕੱਖ ਪਾਉਣੇ ਬੰਦ ਕਰ ਦਿਓ ਉਸੇ ਵੇਲੇ ਬੁਝ ਜਾਂਦੀ ਹੈ। ਹੁਣ ਲੱਕੜਾਂ ਦੀ ਅੱਗ ਹੋਵੇ, ਕੋਲਿਆਂ ਦੀ ਅੱਗ ਹੋਵੇ, ਉਹਦੇ 'ਤੇ ਤਾਂ ਬੰਦਾ ਹੌਂਸਲਾ ਭਰੋਸਾ ਕਰ ਲੈਂਦਾ ਵੀ ਇਤਨੀ ਦੇਰ ਤੱਕ ਇਹ ਬਲਦੀ ਰਹੇਗੀ। ਹੁਣ ਕੱਖਾਂ ਦੀ ਅੱਗ ਬਾਲ ਕੇ ਤੇ ਮਨੁੱਖ ਉਹਦੇ ਉੱਤੇ ਇਹੋ ਜਿਹੀ ਸਬਜ਼ੀ ਭਾਜੀ ਝਾੜ ਕੇ ਬਹਿ ਜਾਏ ਜਿਹਦੇ ਉੱਤੇ ਦੋ ਤਿੰਨ ਘੰਟੇ ਲੱਗ ਜਾਣੇ ਹੋਣ। ਗੁਰਦੇਵ ਕਹਿੰਦੇ ਨੇ ਕਹਿਣਾ ਪਏਗਾ ਮਨੁੱਖ ਦੂਰ ਅੰਦੇਸ਼ ਥੋੜੀ ਹੈ, ਇਹਨੂੰ ਪਤਾ ਨਹੀਂ ਵੀ ਕੱਖਾਂ ਦੀ ਅੱਗ ਤੇ ਵਹਿੰਦਿਆਂ ਵਹਿੰਦਿਆਂ ਮਿੰਟਾਂ ਸਕਿੰਟਾਂ ਦੇ ਵਿੱਚ ਰਾਖ ਹੋ ਜਾਣੀ ਹੈ, ਬੁਝ ਜਾਣੀ ਹੈ। ਧੁੱਪ ਲੱਗੀ ਹੋਈ ਆ, ਸੂਰਜ ਦੇ ਸਾਹਮਣੇ ਕੋਈ ਛੋਟੀ ਜਿਹੀ ਬਦਲੀ ਆ ਜਾਏ, ਕੁਝ ਸਮੇਂ ਵਾਸਤੇ ਧਰਤੀ ਦੇ ਉੱਤੇ ਇੰਜ ਜਾਪਦਾ ਜਿਵੇਂ ਛਾਂ ਹੋ ਗਈ, ਤੇ ਕੋਈ ਮਨੁੱਖ ਇਹ ਦੇਖੇ ਕਿ ਬਾਹਰ ਤੇ ਹੁਣ ਛਾਂ ਬੜੀ ਵਧੀਆ ਹੋਈ ਹੈ ਤੇ ਮਨੁੱਖ ਆਪਣਾ ਟੈਂਟ ਬਾਹਰ ਗੱਡ ਕੇ ਬਹਿ ਜਾਏ, ਬਾਹਰ ਚਾਦਰਾਂ ਵਿਛਾ ਕੇ ਬਹਿ ਜਾਏ ਆਪਣੀ ਪਿਕਨਿਕ ਮਨਾਉਣ ਵਾਸਤੇ। ਕਿਉਂ? ਕਿਉਂਕਿ ਛਾਂ ਬੜੀ ਹੈ, ਇਸ ਵਾਸਤੇ ਬਾਹਰ ਬਹਿ ਜਾਈਏ, ਧੁੱਪੇ ਬੈਠ ਜਾਈਏ। ਕਿਉਂ? ਕਿਉਂਕਿ ਹੁਣ ਛਾਂ। ਗੁਰਦੇਵ ਕਹਿੰਦੇ ਨੇ ਨਹੀਂ ਜਾਣਦਾ ਇਹ ਜਿਹੜੀ ਮੇਘ ਕੀ ਛਾਇਆ, ਬੱਦਲਾਂ ਦੀ ਛਾਇਆ ਬਹੁਤੀ ਦੇਰ ਵਾਸਤੇ ਟਿਕੀ ਰਹਿਣ ਵਾਲੀ ਨਹੀਂ ਹੈ। ਹਵਾ ਦਾ ਇੱਕ ਬੁੱਲਾ ਆਉਣਾ, ਛਾਂ ਅਲੋਪ ਹੋ ਜਾਣੀ ਹੈ, ਇਹਦੇ ਉੱਤੇ ਕੋਈ ਭਰੋਸਾ ਨਹੀਂ ਕਰ ਸਕਦਾ। ਹੁਣ ਕੋਈ ਮਨੁੱਖ ਆਪਣੀ ਫਸਲ ਇਸ ਆਸ ਦੇ ਵਿੱਚ ਬੀਜੇ ਵੀ ਹਰ ਸਾਲ ਹੜ ਆਉਂਦੇ ਨੇ, ਪਾਣੀ ਦਾ ਪ੍ਰਬੰਧ ਤੇ ਹੈ ਨਹੀਂ ਪਰ ਹੜ ਜਿਹੜੇ ਨੇ ਹਰ ਸਾਲ ਆ ਜਾਂਦੇ ਨੇ, ਹੜਾਂ ਦੇ ਭਰੋਸੇ ਦੇ ਉੱਤੇ ਕੋਈ ਮਨੁੱਖ ਆਪਣੀ ਫਸਲ ਬੀਜ ਕੇ ਬਹਿ ਜਾਏ, ਹੜ ਤੇ ਆਉਣਗੇ, ਪਾਣੀ ਆਏਗਾ, ਚਲਿਆ ਜਾਏਗਾ, ਨੁਕਸਾਨ ਹੀ ਕਰਕੇ ਜਾਏਗਾ, ਫਸਲ ਦਾ ਫਾਇਦਾ ਕੋਈ ਨਹੀਂ ਕਰੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਇਹ ਕਹਿੰਦੇ ਨੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ, ਇਹ ਤੇ ਹੜਾਂ ਦੇ ਪਾਣੀ ਦੀ ਨਿਆਈਆਂ, ਬੱਦਲਾਂ ਦੀ ਛਾਂ ਦੀ ਨਿਆਈਆਂ, ਤ੍ਰਿਣ ਤੀਲਿਆਂ ਦੀ ਅੱਗ ਦੀ ਨਿਆਈਆਂ। ਗੁਰਦੇਵ ਕਹਿਣ ਲੱਗੇ ਇਹਦਾ ਪ੍ਰਭਾਵ ਜਿਸ ਮਨੁੱਖ ਦੇ ਉੱਤੇ ਪੈਂਦਾ ਉਹ ਮਨੁੱਖ ਦੂਰ ਅੰਦੇਸ਼ੀ ਨਹੀਂ ਹੁੰਦਾ, ਉਹਦੀ ਸੋਚ ਬਹੁਤ ਸੀਮਿਤ ਹੁੰਦੀ ਹੈ, ਬਹੁਤ ਲਾਗੇ ਤੱਕ ਹੁੰਦੀ। ਜਿਵੇਂ ਗੁਰਦੇਵ ਨੇ ਬਾਣੀ ਅੰਦਰ ਮੱਛੀ ਦੀ ਉਦਾਹਰਣ ਦਿੱਤੀ ਹੈ ਕਿ ਉਸ ਮੱਛੀ ਨੂੰ ਕੇਵਲ ਮਾਸ ਦਾ ਟੁਕੜਾ ਦਿਖਾਈ ਦਿੰਦਾ, ਉਸ ਟੁਕੜੇ ਦੇ ਅੰਦਰ ਲੱਗੀ ਉਹ ਜਿਹੜੀ ਕੁੰਡੀ ਹੈ ਉਹ ਨਹੀਂ ਦਿਖਾਈ ਦਿੰਦੀ। ਨਤੀਜਾ ਕੀ ਨਿਕਲਦਾ? ਮਾਸ ਦਾ ਟੁਕੜਾ ਦਿਖਾਈ ਦਿੱਤਾ, ਮਾਸ ਦੇ ਟੁਕੜੇ ਨੂੰ ਮੂੰਹ ਵਿੱਚ ਪਾਉਂਦੀ ਹੈ, ਫਸ ਜਾਂਦੀ ਹੈ ਕੁੰਡੀ ਦੇ ਵਿੱਚ। ਜਿਸ ਮਨੁੱਖ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਉਹਨੂੰ ਪਾਪ ਕਰਮ ਕਰਨ ਦਾ ਕੇਵਲ ਰਸ ਜਿਹੜਾ ਹੈ, ਸੁੱਖ ਜਿਹੜਾ ਹੈ, ਕੇਵਲ ਉਹ ਦਿਖਦਾ ਹੈ। ਉਹ ਮਾਸ ਦਾ ਟੁਕੜਾ ਕੇਵਲ ਉਸਨੂੰ ਦਿਖਦਾ ਹੈ। ਉਹਦੇ ਪਿੱਛੇ ਜਿਹੜੀ ਦੁੱਖਾਂ ਦੀ ਲੰਬੀ ਕਹਾਣੀ ਸ਼ੁਰੂ ਹੋਣ ਵਾਲੀ ਹੈ, ਉੱਥੋਂ ਤੱਕ ਮਨੁੱਖ ਦੀ ਸੁਰਤ ਨਹੀਂ ਜਾਂਦੀ। ਜਦੋਂ ਮਨੁੱਖ ਪਰਾਏ ਘਰ ਦੇ ਵਿੱਚ ਜਾਂਦਾ ਹੈ ਵਿਚਾਰ ਕਰਨ ਵਾਸਤੇ, ਉਹ ਥੋੜੇ ਪਲਾਂ ਦਾ ਉਹਨੂੰ ਸੁੱਖ ਸਵਾਦ ਕੇਵਲ ਉਸਨੂੰ ਉਹ ਦਿਸਦਾ ਹੈ। ਉਹਦੇ ਪਿੱਛੇ ਜੀਵਨ ਭਰ ਦੀ ਜਿਹੜੀ ਦੁੱਖਾਂ ਦੀ ਕਹਾਣੀ ਜਿਹੜੀ ਉਸ ਤੋਂ ਸ਼ੁਰੂ ਹੋਣੀ ਹੈ, ਉੱਥੋਂ ਤੱਕ ਤੇ ਮਨੁੱਖ ਕਦੇ ਸੋਚਦਾ ਹੀ ਨਹੀਂ। ਚੋਰੀ ਕਰਨ ਵਾਸਤੇ ਜਾਂਦਾ, ਚੋਰ ਚੋਰੀ ਦਾ ਸੁੱਖ ਹੀ ਉਸਨੂੰ ਕੇਵਲ ਦਿਸਦਾ, ਕੇਵਲ ਉਹੀ ਸੋਚਦਾ ਹੈ। ਉਹਦੇ ਪਿੱਛੇ ਜਿਹੜਾ ਦੁੱਖ ਲੁਕਿਆ ਹੋਇਆ ਹੈ ਉਹ ਨਹੀਂ ਦੇਖਦਾ ਪਿਆ। ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਸ ਮਨੁੱਖ ਦੀ ਲਿਵ ਟੁੱਟ ਗਈ ਹੈ, ਇਹ ਮਨੁੱਖ ਰੱਬੀ ਹੁਕਮਾਂ ਤੋਂ ਆਕੀ ਹੋ ਗਿਆ, ਇਸ ਮਨੁੱਖ ਨੂੰ ਤ੍ਰਿਸ਼ਨਾ ਵਿਆਪ ਗਈ ਹੈ। ਦੇਖੋ ਮਾਇਆ ਕਮਾਉਣੀ ਜਿਹੜੀ ਹੈ ਕੋਈ ਮਾੜੀ ਨਹੀਂ ਹੈ। ਮੈਂ ਕੱਲ ਹੀ ਇੱਕ ਅੰਗਰੇਜ਼ ਸੱਜਣ ਦੇ ਵਾਕ ਪੜ੍ਹਦਾ ਪਿਆ ਸੀ, ਉਹਨੇ ਬੜੇ ਪਿਆਰੇ ਬੋਲ ਲਿਖੇ ਨੇ। ਕਹਿਣ ਲੱਗੇ ਮਾਇਆ ਭਾਵ ਪੈਸਿਆਂ ਦਾ, ਪੈਸਿਆਂ ਦਾ ਹੋਣਾ ਬਹੁਤ ਚੰਗੀ ਗੱਲ ਹੈ, ਮਾੜਾ ਨਹੀਂ ਹੈ। ਆਪਾਂ ਪਿਛਲੇ ਦਿਨੀ ਬਾਬੇ ਕਬੀਰ ਦਾ ਵੀ ਉਹ ਬਚਨ ਲਿਆ ਸੀ ਜਿੱਥੇ ਆਖਿਆ ਸੀ ਵੀ ਕਾਹੂ ਦਿਨੇ ਪਾਟ ਪਟੰਬਰ, ਕਾਹੂ ਪਲੰਘਣ ਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਣ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ, ਸੋ ਕਿਰਤ ਕਰ ਕਰ ਲੀਜੈ ਰੇ ਮਨ। ਦੂਸਰੇ ਦੇ ਪਦਾਰਥਾਂ ਨੂੰ ਦੇਖ ਕੇ ਬਾਬਾ ਕਬੀਰ ਕਹਿੰਦੇ ਨੇ ਝਗੜਾ ਪਾ ਕੇ ਨਾ ਬੈਠ, ਤੂੰ ਵੀ ਨੇਕ ਕਮਾਈ ਕਰ, ਸੋ ਕਿਰਤ ਨੇਕ ਕਮਾਈ ਕਰ ਤੇ ਤੂੰ ਵੀ ਪ੍ਰਾਪਤ ਕਰ ਲੈ। ਮਾਇਆ ਕਮਾਉਣੀ, ਪੈਸੇ ਕਮਾਉਣੇ, ਪੈਸਿਆਂ ਦੇ ਨਾਲ ਪਦਾਰਥ ਖਰੀਦਣੇ ਕੋਈ ਮਾੜੇ ਨਹੀਂ। ਉਹ ਕਹਿੰਦਾ ਮਨੁੱਖ ਦੇ ਕੋਲ ਪੈਸੇ ਦਾ ਹੋਣਾ, ਮਣੀ ਦਾ ਹੋਣਾ ਬਹੁਤ ਚੰਗਾ ਹੈ, ਇਹਨੂੰ ਕਮਾਉਣਾ ਚਾਹੀਦਾ, ਵੱਧ ਤੋਂ ਵੱਧ ਕਮਾਉਣਾ ਚਾਹੀਦਾ। ਫਿਰ ਪੈਸਿਆਂ ਦੇ ਨਾਲ ਜੋ ਕੁਝ ਵੀ ਖਰੀਦਿਆ ਜਾ ਸਕਦਾ ਇਸਨੂੰ ਉਹ ਖਰੀਦਣਾ ਚਾਹੀਦਾ ਹੈ। ਜਿਹੜੀ ਜਿਹੜੀ ਵਸਤੂ ਪੈਸੇ ਦੇ ਨਾਲ ਖਰੀਦੀ ਜਾ ਸਕਦੀ ਹੋਵੇ ਉਹ ਵਸਤੂ ਇਸ ਨੂੰ ਪੈਸਿਆਂ ਦੇ ਨਾਲ ਖਰੀਦਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ। ਪਰ ਕਹਿੰਦਾ ਹਾਂ, ਕਦੀ ਕਦੀ ਵਣਸੇ ਵਾਇਲ, ਕਦੇ ਕਦੇ ਹਫ਼ਤੇ, ਦਸ ਦਿਨ ਬਾਅਦ, ਮਹੀਨੇ ਬਾਅਦ, ਕਦੇ ਕਦੇ ਇਸ ਮਨੁੱਖ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੈਂ ਕੁਝ ਇਹੋ ਜਿਹਾ ਆਪਣੇ ਕੋਲੋਂ ਗਵਾ ਤੇ ਨਹੀਂ ਰਿਹਾ ਜਿਸ ਨੂੰ ਮੈਂ ਪੈਸੇ ਦੇ ਨਾਲ ਫਿਰ ਨਾ ਖਰੀਦ ਸਕਦਾ ਹੋਵਾਂ। ਪੈਸੇ ਕਮਾਉਣ ਦੀ ਦੌੜ ਦੇ ਵਿੱਚ ਕਿ ਮੇਰਾ ਕੁਝ ਇਹੋ ਜਿਹਾ ਗਵਾਚ ਤੇ ਨਹੀਂ ਰਿਹਾ ਜੋ ਮੁੜ ਕੇ ਮੈਂ ਪੈਸੇ ਦੇ ਨਾਲ ਨਾ ਖਰੀਦ ਸਕਦਾ ਹੋਵਾਂ। ਪੈਸਾ ਹੋਣਾ ਚਾਹੀਦਾ ਮਨੁੱਖ ਦੇ ਕੋਲ, ਪੈਸੇ ਦੇ ਨਾਲ ਜੋ ਕੁਝ ਖਰੀਦਿਆ, ਕੀ ਕੁਝ ਖਰੀਦਿਆ ਜਾ ਸਕਦਾ ਜੀ ਪੈਸੇ ਦੇ ਨਾਲ? ਆਪਾਂ ਲਿਸਟ ਬਣਾਉਣੀ ਸ਼ੁਰੂ ਕਰ ਦਈਏ, ਸਾਡੇ ਵੱਡਾ ਘਰ ਲੈ ਲਵਾਂਗੇ, ਘਰ ਦਾ ਜਿਤਨਾ ਸਾਜੋ ਸਮਾਜ ਹੈ ਉਹ ਸਾਰਾ ਅਸੀਂ ਸਾਜੋ ਸਮਾਨ ਪੈਸੇ ਦੇ ਨਾਲ ਲੈ ਸਕਾਂਗੇ, ਚੰਗੀ ਗੱਡੀ ਲੈ ਸਕਾਂਗੇ, ਚੰਗਾ ਖਾਣਾ ਲੈ ਸਕਾਂਗੇ, ਚੰਗੇ ਵਸਤਰ, ਇਹ ਸਾਰਾ ਕੁਝ ਅਸੀਂ ਪੈਸੇ ਦੇ ਨਾਲ ਖਰੀਦ ਸਕਦੇ ਹਾਂ। ਖਰੀਦਣਾ ਚਾਹੀਦਾ, ਖਰੀਦਣ ਵਾਸਤੇ ਪੈਸਾ ਕਮਾਉਣਾ ਚਾਹੀਦਾ। ਪਰ ਕਦੇ ਕਦੇ ਇਹ ਮਨੁੱਖ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਇਸ ਸਾਰੀ ਦੌੜ ਭੱਜ ਦੇ ਵਿੱਚ ਕਿਧਰੇ ਕੁਝ ਐਸਾ ਮੈਂ ਆਪਣੇ ਕੋਲੋਂ ਗਵਾ ਤੇ ਨਹੀਂ ਰਿਹਾ ਜਿਹੜਾ ਮੁੜ ਕੇ ਪੈਸੇ ਦੇ ਨਾਲ ਮੈਂ ਨਾ ਖਰੀਦ ਸਕਦਾ ਹੋਵਾਂ। ਹੁਣ ਉਹਦੀ ਲਿਸਟ ਬਣਾਉਣੀ ਸ਼ੁਰੂ ਕਰ ਦਿਓ, ਮੈਂ ਗਵਾ ਕੀ ਰਿਹਾ ਵਾਂ, ਉਹ ਦੇਖਣਾ ਪਏਗਾ। ਕਿਧਰੇ ਐਸਾ ਤੇ ਨਹੀਂ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਮੈਂ ਆਪਣੀ ਸਿਹਤ ਦਾ ਹੀ ਧਿਆਨ ਨਹੀਂ ਰੱਖਦਾ ਪਿਆ, ਮੈਂ ਆਪਣੀ ਸਿਹਤ ਹੀ ਜੂਏ ਦੇ ਵਿੱਚ ਲਗਾਈ ਹੋਈ ਹੈ, ਦਾਅ ਦੇ ਉੱਤੇ ਲਗਾਈ ਹੋਈ ਹੈ। ਪੈਸੇ ਦੇ ਨਾਲ ਸਿਹਤ ਨਹੀਂ ਖਰੀਦੀ ਜਾ ਸਕੀ, ਦਵਾਈਆਂ ਖਰੀਦ ਲਏਗਾ ਪਰ ਤੂੰ ਆਖੇ ਕਿ ਪੈਸੇ ਦੇ ਨਾਲ ਮੈਂ ਸਿਹਤ ਖਰੀਦ ਲਵਾਂ, ਕਿਧਰੇ ਕਿਸੇ ਦੁਕਾਨ ਤੋਂ ਨਹੀਂ ਮਿਲੇਗੀ। ਕਿਧਰੇ ਇਸ ਦੌੜ ਦੇ ਵਿੱਚ ਮੈਂ ਆਪਣਾ ਸੰਤੋਖ ਦਾ ਜਿਹੜਾ ਗੁਣ ਹੈ ਉਹ ਤੇ ਨਹੀਂ ਗਵਾਉਂਦਾ ਪਿਆ। ਕਿਧਰੇ ਮੇਰਾ ਆਪਣਾ ਅੰਦਰ ਦਾ ਟਿਕਾਹ ਜਿਹੜਾ ਸੀ, ਅੰਦਰ ਦੀ ਸ਼ਾਂਤੀ ਜਿਹੜੀ ਸੀ, ਅੰਦਰ ਦਾ ਸਹਿਜ ਜਿਹੜਾ ਸੀ, ਕਿਧਰੇ ਮੈਂ ਉਹ ਤੇ ਨਹੀਂ ਗਵਾ ਰਿਹਾ? ਵੇਖ ਆਪਣੇ ਜੀਵਨ ਦੇ ਉੱਤੇ ਚਾਤ ਮਾਰ ਕੇ, ਅੱਜ ਤੋਂ 20 ਸਾਲ ਪਹਿਲਾਂ, 30 ਸਾਲ ਪਹਿਲਾਂ, ਅੱਜ ਜਿੰਨਾ ਪੈਸਾ ਤੇਰੇ ਕੋਲ ਨਹੀਂ ਸੀ, ਹਰੇਕ ਮਨੁੱਖ ਦੇਖ ਲਏ ਅੱਜ ਤੋਂ 30-35 ਸਾਲ ਆਪਣੀ ਉਮਰ ਦੇ ਹਿਸਾਬ ਦੇ ਨਾਲ ਪਿੱਛੇ ਝਾਤੀ ਮਾਰ ਕੇ ਦੇਖ ਲਏ। ਬਹੁਤਾਤ ਦੇ ਵਿੱਚ ਇਹੀ ਨਤੀਜਾ ਸਾਹਮਣੇ ਆਏਗਾ, ਜਿਤਨੇ ਅੱਜ ਪਦਾਰਥ ਸਾਡੇ ਕੋਲ ਨੇ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸਾਡੇ ਕੋਲ ਨਹੀਂ ਸਨ, 40-50 ਸਾਲ ਪਹਿਲਾਂ ਇਹੋ ਜਿਹੇ ਸਾਧਨ ਸਾਡੇ ਕੋਲ ਨਹੀਂ ਸਨ। ਪਰ ਦੂਸਰਾ ਪਾਸਾ ਵੀ ਦੇਖਣਾ ਪਏਗਾ, ਅੱਜ ਪਦਾਰਥ ਸਾਡੇ ਕੋਲ ਜ਼ਿਆਦੇ ਨੇ, ਕਿਹੜੀ ਕਿਹੜੀ ਵਸਤੂ ਹੈ ਜਿਹੜੀ ਸਾਡੇ ਕੋਲੋਂ ਘੱਟ ਗਈ ਹੈ, ਉਹੋ ਜਿਹੀ ਸਿਹਤ, ਉਹੋ ਜਿਹਾ। ਖੈਰ ਉਮਰ ਦੇ ਹਿਸਾਬ ਦੇ ਨਾਲ ਬੁਢੇਪਾ ਆਉਣਾ, ਉਹ ਇੱਕ ਵੱਖਰਾ ਵਿਸ਼ਾ ਹੈ। ਉੱਚਾ ਆਚਰਣ ਕਿਧਰੇ ਐਸਾ ਤੇ ਨਹੀਂ ਇਸ ਦੌੜ ਭੱਜ ਦੇ ਵਿੱਚ ਮੈਂ ਆਪਣਾ ਆਚਰਣ ਹੀ ਗਵਾ ਕੇ ਬੈਠ ਗਏ। ਸੰਤੋਖ, ਮਿਠਾਸ, ਹੋਰਨਾਂ ਦੇ ਨਾਲ ਮਿਲਵਰਤਣ ਦੀ ਭਾਵਨਾ, ਹੋਰਨਾਂ ਦੇ ਨਾਲ ਪਿਆਰ ਦਾ ਸਲੂਕ, ਨਿਮਰਤਾ ਦਾ ਸਲੂਕ, ਕਿਧਰੇ ਉਹ ਸਾਰੇ ਗੁਣ ਜਿਨ੍ਹਾਂ ਗੁਣਾਂ ਦੀ ਬਦੌਲਤ ਮੈਂ ਉਦੋਂ ਆਨੰਦ ਦੇ ਵਿੱਚ ਟਿਕਿਆ ਹੋਇਆ ਸੀ। ਅੱਜ ਮੇਰੇ ਕੋਲ ਪੈਸਾ ਬਹੁਤ ਜ਼ਿਆਦਾ ਹੈ, ਪਰ ਕਿਧਰੇ ਪੈਸਾ ਇਕੱਤਰ ਕਰਦਿਆਂ ਕਰਦਿਆਂ ਮੈਂ ਉਹ ਕੁਝ ਤੇ ਨਹੀਂ ਗਵਾ ਦਿੱਤਾ ਜਿਹੜਾ ਮੈਂ ਪੈਸੇ ਦੇ ਨਾਲ ਹੁਣ ਕਦੇ ਖਰੀਦ ਨਹੀਂ ਸਕਦਾ। ਉਹ ਤੈਨੂੰ ਦੇਖਣਾ ਪਏਗਾ। ਪੈਸਾ ਕਮਾਉਣਾ ਮਾੜਾ ਨਹੀਂ, ਪਰ ਜਦੋਂ ਪੈਸਾ ਕਮਾਉਂਦਿਆਂ ਕਮਾਉਂਦਿਆਂ ਤੂੰ ਆਪਣੇ ਜੀਵਨ ਦੇ ਵਿੱਚੋਂ ਉਹ ਕੁਝ ਗਵਾ ਦੇਵੇਂ ਜੋ ਮੁੜ ਕੇ ਪੈਸੇ ਦੇ ਨਾਲ ਨਾ ਖਰੀਦ ਸਕੇ, ਫਿਰ ਸਮਝ ਲੈਣਾ ਚਾਹੀਦਾ ਤੇਰੀ ਲਿਵ ਟੁੱਟੀ ਹੋਈ ਆ, ਤੈਨੂੰ ਤ੍ਰਿਸ਼ਨਾ ਵਿਆਪ ਗਈ ਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਹੈ। ਮਾਇਆ ਦਾ ਤੇਰੇ ਉੱਤੇ ਹੁਕਮ, ਅਮਰ ਦਾ ਪਾਵਿਆ ਹੁਕਮ, ਮਾਇਆ ਦਾ ਹੁਕਮ ਤੇਰੇ ਉੱਤੇ ਵਰਤ ਗਿਆ ਹੋਣਾ, ਤੂੰ ਮਾਇਆ ਧਾਰੀ ਹੋ ਗਿਆ। ਬਾਬਾ ਕਬੀਰ ਜੀ ਦਾ ਕਿੰਨਾ ਪਿਆਰਾ ਸ਼ਬਦ ਹੈ, ਬੜੀ ਵਾਰੀ ਮੈਂ ਉਹ ਸ਼ਬਦ ਪੜ੍ਹਦਾ ਹੁੰਦਾ ਤੇ ਹਰ ਵਾਰੀ ਜਦੋਂ ਉਹ ਸ਼ਬਦ ਮੇਰੇ ਸਾਹਮਣੇ ਆਉਂਦਾ ਉਸ ਸ਼ਬਦ ਦੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ। ਬੜਾ ਪਿਆਰਾ, ਤੁਸੀਂ ਸਾਰਿਆਂ ਨੇ ਕਈ ਵਾਰੀ ਪੜ੍ਹਿਆ ਸੁਣਿਆ ਹੈ, ਜਦੋਂ ਕਹਿੰਦੇ ਨੇ ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਕੇ ਤੂੰ ਮਤ ਹੀ ਚਾਹੇ। ਤੂੰ ਤੇ ਪਦਾਰਥਾਂ ਦੀ ਖਾਤਰ ਦਰ ਦਰ ਦਾ ਮੁਥਾਜ ਹੋ ਕੇ ਬਹਿ ਗਿਆ, ਦਰ ਦਰ ਦੀ ਖੁਸ਼ਾਮਦ ਕਰਦਾ ਪਿਆ। ਹੋ ਸਕਦਾ 20 ਸਾਲ ਪਹਿਲਾਂ ਤੇਰੇ ਕੋਲ ਪੈਸੇ ਘੱਟ ਹੋਵਣਗੇ, ਪਰ ਹੋ ਸਕਦਾ ਉਸ ਵੇਲੇ ਤੇਰੇ ਅੰਦਰ ਸਵੈ ਮਾਣ ਵੀ ਹੋਵੇ, ਤੇਰੇ ਅੰਦਰ ਗੈਰਤ ਵੀ ਹੋਵੇ, ਤੇਰੇ ਅੰਦਰ ਅਣਖ ਵੀ ਹੋਵੇ। ਅੱਜ ਪੈਸੇ ਬਹੁਤਾਤ ਦੇ ਵਿੱਚ ਆ ਗਏ ਨੇ, ਪਰ ਤੂੰ ਦਰ ਦਰ ਦੀ ਖੁਸ਼ਾਮਦ ਵੀ ਕਰਦਾ ਫਿਰਦਾ, ਦਰ ਦਰ ਦੇ ਉੱਤੇ ਜਾ ਕੇ ਨੱਕ ਵੀ ਰਗੜਦਾ ਫਿਰਦਾ, ਦਰ ਦਰ ਦਾ ਤੂੰ ਮੁਥਾਜ ਵੀ ਬਣਿਆ ਹੋਇਆ। ਬਾਬਾ ਕਬੀਰ ਕਹਿੰਦੇ ਨੇ ਇਸ ਘਰ ਮੈਂ ਜੋ ਕੁਝ ਤੇਰੇ ਘਰ ਦੇ ਵਿੱਚ ਹੈ, ਜੋ ਕੁਝ ਤੂੰ ਇਮਾਨਦਾਰੀ ਦੇ ਨਾਲ ਆਪਣੇ ਸ਼ੁਭ ਗੁਣਾਂ ਨੂੰ ਬਰਕਰਾਰ ਰੱਖਦਿਆਂ ਹੋਇਆਂ ਕਮਾਇਆ ਹੈ, ਆਪਣੇ ਸ਼ੁਭ ਗੁਣਾਂ ਦੀ ਪੂੰਜੀ ਨੂੰ ਗਵਾਚਣ ਨਹੀਂ ਦਿੱਤਾ। ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਕੇ ਜੋ ਕੁਝ ਕਮਾਇਆ, ਬਾਬਾ ਕਬੀਰ ਕਹਿੰਦੇ ਨੇ ਨਿਸੰਗ ਹੋ ਕੇ ਉਹਨੂੰ ਵਰਤ। ਮੈਂ ਨਹੀਂ ਕਹਿੰਦਾ ਤੇਰੇ ਕੋਲ ਘਰ ਵੱਡਾ ਨਾ ਹੋਵੇ, ਤੇਰੇ ਕੋਲ ਗੱਡੀ ਵੱਡੀ ਨਾ ਹੋਵੇ, ਤੇਰੇ ਕੋਲ ਵਧੀਆ ਖਾਣ ਵਾਲੇ ਪਦਾਰਥ ਨਾ ਹੋਵਣ। ਕਹਿਣ ਲੱਗੇ ਤੂੰ ਢੂੰਡ ਖਾਹੇ, ਢੂੰਡ ਕੇ ਨਿਸੰਗ ਹੋ ਕੇ ਉਹਨੂੰ ਵਰਤ, ਪਰ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ, ਤੂੰ ਦਰ ਦਰ ਦਾ ਗੁਲਾਮ ਨਾ ਹੋ ਜਾਈ, ਦਰ ਦਰ ਦੀ ਖੁਸ਼ਾਮਦ ਨਾ ਕਰਨੀ ਸ਼ੁਰੂ ਕਰ ਦੇ। ਬਾਬਾ ਕਬੀਰ ਕਹਿੰਦੇ ਨੇ ਹਾਲਤ ਮਨੁੱਖ ਦੀ ਇਹ ਹੋ ਗਈ। ਕੀ ਆਖਿਆ ਕਿ ਸੁਰਹਿ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। ਸੁਰਹਿ ਕਹਿੰਦੇ ਨੇ ਗਾਂ ਨੂੰ, ਮੁਖਾਤਬ ਕਿਹਨੂੰ ਹੁੰਦੇ ਪਏ ਨੇ ਬਾਬਾ ਕਬੀਰ ਜੀ? ਇੱਕ ਕੁੱਤੇ ਨੂੰ। ਤੇ ਕਿਧਰੇ ਇਹ ਖਿਆਲ ਨਾ ਕਰਨਾ ਕਿ ਬਾਣੀ ਕਿਧਰੇ ਗਾਵਾਂ ਵਾਸਤੇ ਜਾਂ ਕੁੱਤਿਆਂ ਵਾਸਤੇ ਬਾਬਾ ਕਬੀਰ ਜੀ ਨੇ ਉਚਾਰਨ ਕੀਤੇ, ਬਾਣੀ ਤੇ ਸਾਡੇ ਵਾਸਤੇ ਹੈ, ਮਨੁੱਖਾਂ ਵਾਸਤੇ ਹੈ। ਗਾਂ ਇਸ ਵਾਸਤੇ ਸ਼ਬਦ ਵਰਤਿਆ ਕਿਉਂਕਿ ਗਾਂ ਦੇ ਸੰਬੰਧ ਵਿੱਚ ਆਖਿਆ ਜਾਂਦਾ ਵੀ ਬੜੀ ਸ਼ਰੀਫ ਹੁੰਦੀ ਹੈ, ਘਾਹ ਖਾਂਦੀ ਹੈ, ਬਦਲੇ ਵਿੱਚ ਅੰਮ੍ਰਿਤ ਵਰਗਾ ਮਿੱਠਾ ਦੁੱਧ ਦਿੰਦੀ ਹੈ, ਸ਼ਰੀਫ ਆ। ਬਾਬਾ ਕਬੀਰ ਕਹਿੰਦੇ ਨੇ ਹੈ ਇਹ ਬੰਦਾ ਕੁੱਤੇ ਵਰਗਾ ਦਿਖਾਵਾ ਗਾਂ ਵਰਗਾ ਕਰਦਾ ਪਿਆ ਹੈ। ਸੁਰਹਾ ਕੀ ਜੈਸੀ ਤੇਰੀ ਚਾਲ, ਤੇਰੀ ਚਾਲ ਬੜੀ ਸ਼ਰੀਫਾਂ ਵਾਲੀ ਹੈ। ਤੇਰੀ ਪੂੰਛਟ ਉੱਪਰ ਚਮਕ ਬਾਲ, ਤੇਰੀ ਪੂਛਲ ਦੇ ਜਿਹੜੇ ਵਾਲ ਨੇ ਬਾਬਾ ਕਬੀਰ ਕਹਿੰਦੇ ਨੇ ਬੜੇ ਚਮਕਦੇ ਨੇ। ਫਿਰ ਬੇਨਤੀ ਦੁਹਰਾ ਦਿਆਂ, ਕਿਸੇ ਕੁੱਤੇ ਨੂੰ ਨਹੀਂ ਕਹਿ ਰਹੇ ਵੀ ਤੇਰੀ ਪੂਛ ਦੇ ਵਾਲ ਜਿਹੜੇ ਨੇ ਬੜੇ ਚਮਕਦੇ ਪਏ ਨੇ, ਮਨੁੱਖ ਨੂੰ ਕਹਿੰਦੇ ਪਏ ਨੇ। ਕਿਸ ਮਨੁੱਖ ਨੂੰ? ਜਿਸ ਮਨੁੱਖ ਦਾ ਪਹਿਰਾਵਾ ਸ਼ਰੀਫਾਂ ਵਰਗਾ ਹੈ, ਜਿਸ ਮਨੁੱਖ ਦਾ ਪਹਿਰਾਵਾ ਜਿਹੜਾ ਦੇਵਤਿਆਂ ਵਰਗਾ ਹੈ, ਧਰਮੀਆਂ ਵਰਗਾ ਹੈ। ਕਹਿਣ ਲੱਗੇ ਹੈ ਸੁਭਾਏ ਦਾ ਕੁੱਕਰ ਵਾਲਾ, ਚਾਲ ਇਹਦੀ ਸ਼ਰੀਫਾਂ ਵਾਲੀ, ਚਾਲ ਇਹਦੀ ਗਾਂ ਵਾਲੀ, ਸੁਰਹਾ ਕੀ ਜੈਸੀ ਤੇਰੀ ਚਾਲ, ਤੇਰੀ ਪੂਛਟ ਉੱਪਰ ਚਮਕ ਬਾਲ, ਇਸ ਘਰ ਮੈਂ ਐਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕਿ ਤੂੰ ਮਤ ਹੀ ਜਾਏ, ਕਹਿਣ ਲੱਗੇ ਕਰਦਾ ਕੀ ਹੈ, ਚਾਕੀ ਚਾਟੇ ਚੂਨ ਖਾਹੇ, ਚਾਕੀ ਕਾ ਚੀਥੜਾ ਕਹਾਂ ਲੈ ਜਾਏ। ਕਦੇ ਤੱਕਿਆ ਹੋਏਗਾ ਇਹ ਨਜ਼ਾਰਾ, ਆਮ ਕਰਕੇ ਜਿਹੜੇ ਪਿੰਡਾਂ ਵਿੱਚੋਂ ਆਏ ਨੇ ਦੇਖਿਆ ਹੋਏਗਾ, ਜਦੋਂ ਕੁੱਤਾ ਕਿਸੇ ਘਰ ਦੇ ਅੰਦਰ ਜਾਣ ਲੱਗਦਾ, ਬੂਹਾ ਟੋਇਆ ਹੁੰਦਾ, ਸਿਰ ਮਾਰ ਕੇ ਪਹਿਲਾਂ ਤੇ ਹੌਲੀ ਜੇ ਬੂਹਾ ਖੋਲਦਾ, ਐ ਗਰੀਬੜਾ ਜਿਹਾ ਹੋ ਕੇ ਆਲਾ ਦੁਆਲਾ ਦੇਖਦਾ, ਐ ਸ਼ਰੀਫ ਜਿਹਾ ਹੋ ਕੇ ਵੀ ਕਿਧਰੇ ਘਰ ਦੇ ਅੰਦਰ ਕੋਈ ਹੈ ਤੇ ਨਹੀਂ। ਇੱਕ ਵਾਰੀ ਉਹਨੂੰ ਇਹ ਤਸੱਲੀ ਹੋ ਜਾਏ, ਇੱਕ ਵਾਰੀ ਯਕੀਨ ਹੋ ਜਾਏ ਵੀ ਘਰ ਦੇ ਵਿੱਚ ਕੋਈ ਨਹੀਂ, ਫਿਰ ਉਹ ਆਪਣਾ ਅਸਲੀ ਰੰਗ ਰੂਪ ਜਿਹੜਾ ਹੈ ਫਿਰ ਦਿਖਾ ਦਿੰਦਾ। ਫਿਰ ਜਿਹੜਾ ਘਰ ਦੇ ਅੰਦਰ ਜਾ ਕੇ ਖੌਰੂ ਪਾਉਣਾ, ਫਿਰ ਉਹ ਆਪਣਾ ਖੌਰੂ ਪੂਰਾ ਪਾਉਂਦਾ। ਬਾਬਾ ਕਬੀਰ ਕਹਿਣ ਲੱਗੇ ਚੱਕੀ ਚਟਣੀ ਸ਼ੁਰੂ ਕਰ ਦਿੰਦਾ, ਆਟਾ ਖਾਂਦਾ ਹੈ। ਪਰ ਜਾਂਦਾ ਹੋਇਆ ਕਹਿਣ ਲੱਗੇ ਉਸ ਚੱਕੀ ਨੂੰ ਸਾਫ ਕਰਨ ਵਾਲਾ ਜਿਹੜਾ ਕੱਪੜਾ ਪਰੋਲਾ ਰੱਖਿਆ ਹੁੰਦਾ, ਉਹ ਵੀ ਆਪਣੇ ਮੂੰਹ ਦੇ ਵਿੱਚ ਲੈ ਕੇ ਬਾਹਰ ਨੂੰ ਨੱਸਦਾ ਪਿਆ। ਬਾਬਾ ਕਬੀਰ ਸਮਝਾਉਂਦੇ ਨੇ, ਕਹਿਣ ਲੱਗੇ ਮਨੁੱਖ ਨੇ ਬੜਾ ਕੁਝ ਖਾਧਾ, ਮਨੁੱਖ ਨੇ ਬੜਾ ਕੁਝ, ਵੈਸੇ ਜਿਹੜਾ ਅਗਲਾ ਬਚਨ ਉਹ ਤੇ ਕਮਾਲ ਕਰਦਾ ਪਿਆ, ਜਦੋਂ ਇਹ ਸ਼ਬਦ ਵਰਤਦੇ ਨੇ ਕਿ ਸ਼ਿਕੇ ਪਰ ਤੇਰੀ ਬਹੁਤ ਡੀਠ, ਮਤ ਲੱਕੜੀ ਸੋਟਾ ਤੇਰੀ ਪਰੈ ਪਿੱਠ, ਕੀ ਸਮਝਾਉਣਾ ਚਾਹੁੰਦੇ ਨੇ। ਕਹਿਣ ਲੱਗੇ ਕੁੱਤਾ ਦੇਖਦਾ ਵੀ ਇੱਕ ਸ਼ਿਕਾ ਜਿਹੜਾ ਹੈ ਉਹਦੇ ਵਿੱਚ ਕੋਈ ਪਦਾਰਥ ਪਿਆ ਹੋਇਆ ਹੈ, ਇਹ ਨਿਗਾਹ ਲਗਾ ਕੇ ਉਹਦੇ ਤੇ ਵੇਖਦਾ ਪਿਆ ਹੈ। ਪਰ ਬਾਬਾ ਖਮੀਰ ਕਹਿੰਦੇ ਨੇ ਜਾਣਦੇ ਨੇ ਉੱਥੋਂ ਤੱਕ ਇਹਦੀ ਪਹੁੰਚ ਨਹੀਂ, ਓਡੀ ਉੱਚੀ ਇਹ ਛਾਲ ਨਹੀਂ ਮਾਰ ਸਕਦਾ, ਪਰ ਹਸਰਤ ਭਰੀਆਂ ਨਿਗਾਹਾਂ ਦੇ ਨਾਲ ਤੱਕਦਾ ਪਿਆ, ਲਲਚਾਈਆਂ ਹੋਈਆਂ ਨਿਗਾਹਾਂ ਦੇ ਨਾਲ ਤੱਕਦਾ ਪਿਆ, ਜੇ ਕੁਝ ਟੰਗਿਆ ਹੋਇਆ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵੀ ਮੇਰੇ ਹੱਥ ਵਿੱਚ ਆ ਜਾਏ, ਹਾਲਾਂਕਿ ਇਹਦੀ ਉੱਥੋਂ ਤੱਕ ਉੱਚੀ ਛਾਲ ਵੱਜਣੀ ਨਹੀਂ, ਇਹਦੇ ਕੋਲੋਂ ਪ੍ਰਾਪਤ ਨਹੀਂ ਕਰ ਸਕਦਾ। ਪਰ ਬਾਬਾ ਕਬੀਰ ਕਹਿੰਦੇ ਨੇ ਨਿਗਾਹ ਲਾ ਕੇ ਬੈਠਾ ਵੇਖਦਾ ਹੈ, ਲਲਚਾਈਆਂ ਹੋਈਆਂ ਨਿਗਾਹਾਂ ਦੇ ਨਾਲ, ਫਿਰ ਬੇਨਤੀ ਦੁਹਰਾ ਦਿਆਂ, ਕੁੱਤੇ ਦੀ ਗੱਲ ਨਹੀਂ ਹੋ ਰਹੀ, ਸਾਡੀ ਗੱਲ ਹੋ ਰਹੀ। ਬਾਬਾ ਕਬੀਰ ਸਮਝਾਉਣਾ ਚਾਹੁੰਦੇ ਨੇ, ਉਸ ਮਨੁੱਖ ਦੀ ਹਾਲਤ ਬਿਆਨ ਕਰਨੀ ਚਾਹੁੰਦੇ ਨੇ ਜਿਹੜਾ ਮਨੁੱਖ ਆਲੇ ਦੁਆਲੇ ਹੋਰਨਾਂ ਦੇ ਪਦਾਰਥਾਂ ਵੱਲ ਦੇਖਦਾ ਪਿਆ ਹੈ, ਹੋਰਨਾਂ ਦੀਆਂ ਪਦਵੀਆਂ ਵੱਲ ਦੇਖਦਾ ਪਿਆ, ਚੰਗੀ ਤਰ੍ਹਾਂ ਪਤਾ ਹੈ ਮੇਰੇ ਵਿੱਚ ਇੰਨੀ ਯੋਗਤਾ ਨਹੀਂ ਹੈ, ਮੇਰੇ ਕੋਲ ਇੰਨੇ ਸਾਧਨ ਨਹੀਂ ਹਨ ਮੈਂ ਉੱਥੋਂ ਤੱਕ ਪਹੁੰਚ ਸਕਾਂ, ਪਰ ਲਚਾਈਆਂ ਹੋਈਆਂ ਨਿਗਾਹਾਂ ਦੇ ਨਾਲ ਉਹਨਾਂ ਵੱਲ ਦੇਖਦਾ ਪਿਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਸੁੱਖਾਂ ਦੇ ਸਾਧਨ ਗੁਆਂਢੀ ਦੇ ਕੋਲ ਨੇ ਮੇਰੇ ਕੋਲ ਵੀ ਹੋਣ। ਹਾਲਾਂਕਿ ਪਤਾ ਹੈ ਜਦੋਂ ਆਪਣੀ ਮੌਜੂਦਾ ਹਾਲਤ ਨੂੰ ਇਹ ਦੇਖਦਾ ਪਿਆ ਹੈ, ਇਹਨੂੰ ਪਤਾ ਨਾ ਤੇ ਮੇਰੇ ਕੋਲ ਯੋਗਤਾ ਇੰਨੀ ਹੈ ਨਾ ਮੇਰੇ ਕੋਲ ਸਾਧਨ ਇੰਨੇ ਨੇ, ਮੈਂ ਉੱਥੋਂ ਤੱਕ ਨਹੀਂ ਅੱਪੜ ਸਕਦਾ, ਪਰ ਫਿਰ ਵੀ ਲਲਚਾਈਆਂ ਹੋਈਆਂ ਨਿਗਾਹਾਂ ਦੇ ਨਾਲ ਦੇਖਦਾ। ਬਾਬਾ ਕਬੀਰ ਉੱਥੇ ਸਾਵਧਾਨ ਕਰਦੇ ਨੇ, ਕਹਿਣ ਲੱਗੇ ਸੱਜਣਾ ਮਤ ਲੱਕੜੀ ਸੋਟਾ ਤੇਰੀ ਪਰੈ ਪੀਠ। ਫਿਰ ਮਨੁੱਖ ਕਰਦਾ ਕੀ ਹੈ, ਫਿਰ ਕੋਈ ਸ਼ਾਰਟਕੱਟ ਤਰੀਕਾ ਲੱਭਦਾ ਹੈ, ਕਿਸ ਤਰੀਕੇ ਦੇ ਨਾਲ ਮੈਂ ਵੀ ਉੱਥੋਂ ਤੱਕ ਅੱਪੜ ਜਾਵਾਂ, ਕਿਸ ਤਰੀਕੇ ਦੇ ਨਾਲ ਜਿਹੜੇ ਪਦਾਰਥ, ਇਹ ਨਹੀਂ ਦੇਖਦਾ ਕਿ ਜਿਹੜੇ ਗੁਆਂਢੀ ਦੇ ਕੋਲ ਪਦਾਰਥ ਨੇ, ਹੋ ਸਕਦਾ ਉਹਨੇ ਨਿਊਜ਼ੀਲੈਂਡ ਪਿਛਲੇ 30 ਸਾਲਾਂ ਦਾ ਆ ਕੇ ਇੱਥੇ ਹੱਡ ਭਣਵੀਂ ਮਿਹਨਤ ਕੀਤੀ ਹੋਵੇ, ਮੈਂ ਤੇ ਅਜੇ ਕੱਲ੍ਹ ਆਇਆ, ਪਰ ਬੰਦਾ ਚਾਹੁੰਦਾ ਮੇਰੇ ਕੋਲ ਉਹੀ ਪਦਾਰਥ ਹੋਣ, ਉਹੀ ਸਹੂਲਤਾਂ ਹੋਣ ਜਿਹੜੀਆਂ ਉਹਦੇ ਕੋਲ ਨੇ ਜਿਹੜਾ ਪਿਛਲੇ 30 ਸਾਲਾਂ ਤੋਂ ਮਿਹਨਤ ਕਰਦਾ, ਤੇ ਉਹ ਸਾਰਾ ਕੁਝ ਹਾਸਲ ਕਰਨ ਵਾਸਤੇ ਮਨੁੱਖ ਫਿਰ ਸ਼ਾਰਟਕੱਟ ਤਰੀਕੇ ਲੱਭਦਾ ਹੈ, ਕੋਈ 2 ਨੰਬਰ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ। ਹੁਣ ਬਾਬਾ ਕਬੀਰ ਇਸ ਗੱਲੋਂ ਸਮਝਾਉਂਦੇ ਪਏ ਨੇ, ਕਹਿਣ ਲੱਗੇ ਮਤ ਲੱਕੜੀ ਸੋਟਾ ਤੇਰੀ ਪਰੈ ਪੀਠ, ਇਹਦਾ ਜਿਹੜਾ ਅੰਤ ਹੈ ਕਹਿਣ ਲੱਗੇ ਖੁਆਰੀ ਵਾਲਾ ਹੈ। ਕਹਿਤ ਕਬੀਰ ਭੋਗ ਭਲੇ ਕਿ, ਬਾਬੇ ਫਰੀਦ ਨੇ 2 ਬੋਲ ਆਖੇ ਸਨ, ਯਾਦ ਆ ਗਿਆ, ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜੀ ਮਾਇਆ ਦੇ ਪ੍ਰਭਾਵ ਦੀ ਗੱਲ ਕਹਿੰਦੇ ਪਏ ਨੇ, ਉਹ ਚੰਗੀ ਤਰ੍ਹਾਂ ਸਾਡੀ ਸਮਝ ਵਿੱਚ ਪੈ ਜਾਏ। 2 ਬਚਨ ਨੇ ਬਾਬਾ ਫਰੀਦ ਜੀ ਦੇ, ਇੱਕ ਬਚਨ ਉਹਨਾਂ ਨੇ ਆਖਿਆ, ਫਰੀਦਾ ਸੰਸਾਰ ਦੇ ਅੰਦਰ ਜਦੋਂ ਪਦਾਰਥਾਂ ਦੀ ਉਹ ਗੱਲ ਕਰਦੇ ਨੇ, ਕਹਿਣ ਲੱਗੇ ਮਨੁੱਖ ਕਰੇ ਵੀ ਕੀ, ਇਹ ਮਨੁੱਖ ਜਿਹੜਾ ਗਿਆਨ ਤੋਂ ਹੀਣਾ ਹੈ, ਜਿਹੜਾ ਉੱਚੀ ਸੁੱਚੀ ਸਮਝ ਤੋਂ ਸੋਝੀ ਤੋਂ ਸੱਖਣਾ ਹੈ, ਕਹਿਣ ਲੱਗੇ ਕਰੇ ਵੀ ਕੀ। ਇੱਥੇ ਸਮਾਜ ਦੇ ਅੰਦਰ, ਦੁਨੀਆਂ ਦੇ ਅੰਦਰ, ਬਾਬਾ ਫਰੀਦ ਜੀ ਕਹਿਣ ਲੱਗੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਪਈਆਂ ਨੇ, ਸ਼ਹਿਦ ਦੀਆਂ ਨਦੀਆਂ ਵਗਦੀਆਂ ਪਈਆਂ ਨੇ। ਭਾਵ ਪਦਾਰਥੀ ਸਮਾਜ ਦੇ ਅੰਦਰ ਸੰਸਾਰ ਦੇ ਅੰਦਰ ਇੰਨੇ ਜ਼ਿਆਦੇ ਨੇ ਜਿਹੜੇ ਆਮ ਮਨੁੱਖ ਦੇ ਮਨ ਨੂੰ ਖਿੱਚ ਪਾਉਂਦੇ ਪਏ ਨੇ, ਤੂ ਪਾਉਂਦੇ ਪਏ ਨੇ। ਤੇ ਜਿਸ ਮਨੁੱਖ ਦੇ ਕੋਲ ਸਮਝ ਨਹੀਂ ਹੈ, ਜਿਸ ਮਨੁੱਖ ਦੇ ਕੋਲ ਗਿਆਨ ਨਹੀਂ ਹੈ, ਜਿਸ ਮਨੁੱਖ ਦੀ ਸੁਰਤ ਉੱਚੀ ਨਹੀਂ ਹੈ, ਉਹ ਆਪਣਾ ਜੀਵਨ ਇਸੇ ਪਾਸੇ ਵੱਲ ਤੋਰ ਦਿੰਦਾ ਹੈ। ਔਰ ਇਹ ਵੀ ਨਹੀਂ ਸੋਚਦਾ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਦਿਆਂ ਕਰਦਿਆਂ ਮੈਂ ਆਪਣੇ ਜੀਵਨ ਦਾ ਕਿੰਨਾ ਕੁਝ ਗਵਾ ਰਹੇ ਹਾਂ, ਆਪਣੇ ਜੀਵਨ ਦੇ ਕਿਹੜੇ ਕਿਹੜੇ ਗੁਣ ਜਿਹੜੇ ਨੇ, ਕਿਹੜੀ ਕਿਹੜੀ ਚੰਗਿਆਈ ਹੈ ਜਿਹੜੀ ਮੈਂ ਦਾਅ ਦੇ ਉੱਤੇ ਲਗਾ ਰਿਹਾ ਹਾਂ, ਨਹੀਂ ਵੇਖਦਾ ਪਿਆ। ਆਪਣੀ ਇੱਜ਼ਤ, ਆਪਣੀ ਜ਼ਮੀਰ, ਸਾਰਾ ਕੁਝ ਦਾਅ ਤੇ ਲਗਾ ਦਿੰਦਾ ਹੈ। ਪਰ ਜਿਸ ਦੇ ਕੋਲ ਸਮਝ ਹੈ, ਬਾਬੇ ਫਰੀਦ ਨੇ ਉੱਥੇ ਗੱਲ ਆਖੀ, ਕਹਿਣ ਲੱਗੇ ਫਰੀਦਾ ਇਹ ਤਨ ਭੌਂਕਣਾ, ਉਹਨੂੰ ਸਮਝ ਪੈ ਗਈ ਕਿ ਸਰੀਰ ਕੀ ਹੈ, ਇਹ ਤਨ ਭੌਂਕਣਾ। ਭੌਂਕਣਾ ਦਾ ਅਰਥ ਆ ਭੌਂਕਣ ਵਾਲਾ ਕੁੱਤਾ। ਕਹਿਣ ਲੱਗੇ ਸਰੀਰ ਇੱਕ ਭੌਂਕਣ ਵਾਲਾ ਕੁੱਤਾ ਹੈ। ਜ਼ਰੂਰੀ ਨਹੀਂ ਕੁੱਤਾ ਭੁੱਖ ਵੇਲੇ ਹੀ ਭੌਂਕਦਾ, ਉਹ ਰੱਜਿਆ ਹੋਇਆ ਵੀ ਭੌਂਕਦਾ ਹੁੰਦਾ ਹੈ। ਭੌਂਕਣ ਦੇ ਵਿੱਚੋਂ ਉਹਨੂੰ ਰਸ ਮਿਲਦਾ ਹੈ, ਭੌਂਕਣ ਦੇ ਵਿੱਚੋਂ ਉਹਨੂੰ ਸਵਾਦ ਮਿਲਦਾ ਹੈ। ਕਹਿਣ ਲੱਗੇ ਸਰੀਰ ਇੱਕ ਭੌਂਕਣ ਵਾਲਾ ਕੁੱਤਾ ਬਣ ਗਿਆ, ਇਹਦੇ ਕੋਲ ਆਪਣੀ ਲੋੜ ਮੁਤਾਬਕ ਜਿੰਨੇ ਪਦਾਰਥ ਇਹਨੂੰ ਚਾਹੀਦੇ ਨੇ ਉਹ ਪਦਾਰਥ ਇਹਦੇ ਕੋਲ ਹੈ ਨਾ, ਪਰ ਫਿਰ ਵੀ ਇਹ ਭੌਂਕੀ ਜਾ ਰਿਹਾ ਹੈ, ਫਿਰ ਵੀ ਇਹ ਹੋਰ ਹੋਰ ਪਦਾਰਥਾਂ ਦੀ ਮੰਗ ਕਰਦਾ ਪਿਆ ਹੈ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕਹਿਣ ਲੱਗੇ ਤੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪਾਉਣ। ਕਹਿਣ ਲੱਗੇ ਮੈਂ ਤੇ ਕੰਨ ਬੰਦ ਕਰ ਲਏ ਨੇ। ਉਹ ਕੰਨ ਬੰਦ ਕਰਨੇ ਕੀ ਹੈ, ਉਹ ਹੈ ਅਸਲ ਦੇ ਵਿੱਚ ਮਾਇਆ ਦੇ ਪ੍ਰਭਾਵ ਨੂੰ ਪਰੇ ਹਟਾਉਣਾ, ਉਹ ਹੈ ਅਸਲ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਆਪਣੀ ਲਿਵ ਨੂੰ ਮਾਲਕ ਦੇ ਨਾਲ ਜੋੜ ਕੇ ਰੱਖਣਾ। ਜਦੋਂ ਇਸ ਸਰੀਰ ਦੇ ਸੁਭਾਅ ਨੂੰ ਸਮਝੇਗਾ ਕਿ ਇਹ ਭੌਂਕਣ ਵਾਲਾ ਕੁੱਤਾ ਹੈ, ਇਹਨੇ ਤੇ ਹਰ ਵੇਲੇ ਪਦਾਰਥਾਂ ਦੀ ਮੰਗ ਕਰਦੇ ਰਹਿਣਾ, ਇਹਦਾ ਸੁਭਾਅ ਹੈ, ਜੋ ਕੁਝ ਦੇਖੇਗਾ ਉਸਦੀ ਲਾਲਸਾ ਉਸਦੀ ਚਾਹਨਾ ਇਹ ਸਰੀਰ ਜਿਹੜਾ ਕਰੇਗਾ। ਪਰ ਬਾਬਾ ਫਰੀਦ ਕਹਿੰਦੇ ਨੇ ਮੈਂ ਆਪਣੇ ਕੰਨ ਬੰਦ ਕਰ ਲਏ ਨੇ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪਾਉਣ। ਇਹ ਕਿਤਨੇ ਵੀ ਤ੍ਰਿਸ਼ਨਾ ਦੀ ਹਵਾ ਹੁਣ ਵਗਦੀ ਆ, ਬਾਬਾ ਫਰੀਦ ਕਹਿਣ ਲੱਗੇ ਮੈਂ ਆਪਣੇ ਕੰਨ ਬੰਦ ਕਰ ਲਏ ਨੇ, ਮੈਂ ਨਹੀਂ ਸੁਣਦਾ। ਉਹਨਾਂ ਕੰਨਾਂ ਨੂੰ ਬੰਦ ਕਰਨਾ ਹੈ ਅਸਲ ਦੇ ਵਿੱਚ ਮਾਇਆ ਦੇ ਪ੍ਰਭਾਵ ਨੂੰ ਆਪਣੇ ਤੋਂ ਪਰੇ ਹਟਾ ਦੇ। ਇਹ ਮਨੁੱਖ ਨੂੰ ਹਰ ਵੇਲੇ ਸੁਚੇਤ ਹੋਣਾ, ਮਨੁੱਖ ਨੂੰ ਹਰ ਵੇਲੇ ਸਾਵਧ ਹੋਣਾ, ਮੈਂ ਧਰਮ ਦੀ ਕਿਰਤ ਕਰਕੇ ਪਦਾਰਥ ਪ੍ਰਾਪਤ ਕਰਨੇ ਨੇ, ਪਦਾਰਥ ਪ੍ਰਾਪਤ ਕਰਨਾ ਮੇਰਾ ਹੱਕ ਹੈ, ਸੁੱਖਾਂ ਦੇ ਸਾਧਨ ਵੱਧ ਤੋਂ ਵੱਧ ਇਕੱਤਰ ਕਰਨੇ ਇਹ ਮੇਰਾ ਹੱਕ ਹੈ, ਮੈਂ ਕਰਨੇ ਨੇ। ਪਰ ਨਾਲ ਦੀ ਨਾਲ ਮੈਨੂੰ ਕਦੇ ਸਿਆਣਾ ਦੁਕਾਨਦਾਰ ਦੇਖਿਆ ਨਾ, ਰੋਜ਼ ਸ਼ਾਮ ਨੂੰ ਜਿਸ ਵੇਲੇ ਦੁਕਾਨ ਬੰਦ ਕਰਦਾ ਹਿਸਾਬ ਕਿਤਾਬ ਕਰ ਲੈਂਦਾ ਆਪਣੇ ਦਿਨ ਭਰ ਦਾ, ਕੀ ਕੁਝ ਖੱਟਿਆ ਕੀ ਕੁਝ ਗਵਾਇਆ। ਤੇ ਉਸ ਦੁਕਾਨਦਾਰ ਦਾ ਕਦੇ ਅੰਦਾਜ਼ਾ ਲਗਾ ਕੇ ਦੇਖ ਲਓ ਜਿਹੜਾ ਇੱਕ ਮਹੀਨਾ ਆਪਣਾ ਹਿਸਾਬ ਕਿਤਾਬ ਹੀ ਨਾ ਕਦੇ ਕਰੇ, ਕਿਹੜੀ ਵਸਤੂ ਕਿੱਥੇ ਪਈ ਹੈ, ਕਿਹਦੀ ਤਰੀਕ ਲੰਘ ਗਈ ਹੈ, ਕਿੰਨਾ ਇਨਕਮ ਹੋਈ ਹੈ, ਕਿਤਨਾ ਮੈਂ ਬਿੱਲ ਪੇ ਕੀਤੇ ਨੇ, ਹਿਸਾਬ ਕਿਤਾਬ ਹੀ ਨਾ ਕਦੇ ਲਾਏ। ਸਾਲ ਹੀ ਲੰਘ ਜਾਏ ਉਸ ਦੁਕਾਨਦਾਰ ਦਾ ਕੀ ਬਣੇਗਾ। ਸਿਆਣਾ ਦੁਕਾਨਦਾਰ ਤੇ ਉਹ ਹੈ ਨਾ ਜਿਹੜਾ ਹਰ ਰੋਜ਼ ਆਪਣੇ ਹਿਸਾਬ ਕਿਤਾਬ ਕਰ ਲੈਂਦਾ। ਬਾਣੀ ਕਹਿੰਦੀ ਹੈ ਹਰ ਰੋਜ਼ ਸ਼ਾਮ ਨੂੰ ਸੌਣ ਲੱਗਿਆਂ ਹਿਸਾਬ ਕਿਤਾਬ ਕਰ ਲਿਆ ਕਰ, ਅੱਜ ਦਾ ਮੈਂ ਦਿਨ ਬਿਨਾਂ ਸ਼ੱਕ ਦੁਨਿਆਵੀ ਕਿਰਤ ਕੀਤੀ ਹੈ ਮੈਂ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ। ਪਰ ਕਿਧਰੇ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ, ਮਾਇਆ ਕਮਾਉਣ ਵਾਸਤੇ, ਧਨ ਕਮਾਉਣ ਵਾਸਤੇ ਕਿਧਰੇ ਮੈਂ ਅੱਜ ਆਪਣੇ ਜੀਵਨ ਦੇ ਵਿੱਚੋਂ ਕੁਝ ਇਹੋ ਜਿਹਾ ਖੋ ਤੇ ਨਹੀਂ ਬੈਠਾ, ਕੁਝ ਇਹੋ ਜਿਹਾ ਗਵਾ ਤੇ ਨਹੀਂ ਬੈਠਾ ਜਿਹੜਾ ਪੈਸੇ ਦੇ ਨਾਲ ਮੁੜ ਕੇ ਮੈਂ ਨਾ ਖਰੀਦ ਸਕਦਾ। ਕਿਧਰੇ ਮੈਂ ਆਪਣੇ ਜੀਵਨ ਦੇ ਵਿੱਚੋਂ ਇਹੋ ਜਿਹੇ ਗੁਣ ਤੇ ਦਿਨੋ ਦਿਨ ਨਹੀਂ ਗਵਾਈ ਜਾ ਰਿਹਾ। ਗੁਰਦੇਵ ਦੇ ਬੋਲ ਕਹਿ ਕੇ ਸਮਾਪਤੀ ਕਰਦੇ, ਜਦੋਂ ਸਤਿਗੁਰਾਂ ਨੇ ਆਖਿਆ ਸੀ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤ ਨਾ ਮਿਟਿਆ ਜਾਈ, ਤੁਹਾਡੀ ਕੀਤੀ ਹੋਈ ਕਮਾਈ ਨੂੰ ਕੋਈ ਨਹੀਂ ਮਿਟਾ ਸਕੇਗਾ। ਗੁਰਦੇਵ ਕਹਿਣ ਲੱਗੇ ਕੰਮ ਕਰਿਓ ਕਾਮ ਤੇ ਕ੍ਰੋਧ, ਕਾਮ ਦਾ ਅਰਥ ਹੈ ਪਿਆਰ, ਕ੍ਰੋਧ ਦਾ ਅਰਥ ਹੈ ਗੁੱਸਾ। ਗੁਰਦੇਵ ਕਹਿੰਦੇ ਨੇ ਇਹਨਾਂ ਨੂੰ ਰੰਬੇ ਬਣਾ ਲਓ। ਸਿਆਣਾ ਕਿਸਾਨ ਆਪਣੀ ਫਸਲ ਨੂੰ ਗੋਡੀ ਦਿੰਦਾ ਹੈ, ਰੰਬਾ ਉਹਦੇ ਹੱਥ ਵਿੱਚ ਪਕੜਿਆ ਹੁੰਦਾ, ਆਪਣੀ ਫਸਲ ਨੂੰ ਗੁੱਡਦਾ, ਤੇ ਫਸਲ ਨੂੰ ਗੁੱਡਣ ਵੇਲੇ ਕਿਸਾਨ ਦੇ ਅੰਦਰ ਦੋ ਭਾਵ ਚੱਲਦੇ ਨੇ, ਇੱਕ ਕਾਮ ਦਾ, ਇੱਕ ਕ੍ਰੋਧ ਦਾ, ਇੱਕ ਪਿਆਰ ਦਾ, ਇੱਕ ਗੁੱਸੇ ਦਾ। ਪਰ ਉਹਨੂੰ ਪਤਾ ਮੈਂ ਪਿਆਰ ਕਿੱਥੇ ਕਰਨਾ ਤੇ ਮੈਂ ਗੁੱਸਾ ਕਿੱਥੇ ਕਰਨਾ। ਜਿਹੜੇ ਤੇ ਫਸਲ ਦੇ ਬੂਟੇ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਾਂਭਦਾ, ਜਿਹੜਾ ਨਦੀਨ ਆਦਿਕ ਵਾਧੂ ਘਾਹ ਬੂਟਾ ਉਹਦੇ ਵਿੱਚ ਉੱਗ ਪੈਂਦਾ ਉਹਦੇ ਉੱਤੇ ਗੁੱਸਾ ਕਰਕੇ ਉਹਦੇ 'ਤੇ ਲੰਬਾ ਚਲਾਉਂਦਾ ਹੈ। ਦੋਨੋਂ ਚੀਜ਼ਾਂ, ਦੋਨੋਂ ਹੀ ਭਾਵ ਕਿਸਾਨ ਦੇ ਅੰਦਰ ਚੱਲਦੇ ਨੇ, ਕਾਮ ਤੇ ਕ੍ਰੋਧ, ਪਿਆਰ ਤੇ ਗੁੱਸਾ। ਜਿਸ ਵੇਲੇ ਫਸਲ ਗੁੱਟਦਾ ਹੈ, ਜਿਹੜੇ ਤੇ ਫਸਲ ਦੇ ਅਸਲ ਬੂਟੇ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਾਂਭੀ ਜਾਂਦਾ ਹੈ, ਤੇ ਜਿਹੜਾ ਨਦੀਨ ਆਦਿਕ ਵਾਧੂ ਘਾਹ ਆਦਿਕ ਉੱਗਿਆ ਹੁੰਦਾ ਉਹਨੂੰ ਫਿਰ ਕ੍ਰੋਧ ਦੇ ਨਾਲ, ਗੁੱਸੇ ਦੇ ਨਾਲ ਉਹਨੂੰ ਜੜੋਂ ਪੁੱਟੀ ਜਾਂਦਾ। ਉਹਦੀ ਫਸਲ ਬੜੀ ਸੋਹਣੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਾਮ ਤੇ ਕ੍ਰੋਧ, ਪਿਆਰ ਤੇ ਗੁੱਸੇ ਦੇ ਦੋ ਰੰਬੇ ਲੈ ਕੇ ਰੋਜ਼ ਆਪਣੇ ਅੰਦਰ ਗੋਡੀ ਕਰਿਆ ਕਰਾਂ। ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਾਂਭੀ ਜਾਇਆ ਕਰ। ਜਿਹੜੇ ਕੋਈ ਜੀਵਨ ਦੇ ਅੰਦਰ ਦਿਸਦਾ ਪਿਆ ਕੋਈ ਉੱਗਣ ਦਾ ਬੂਟਾ, ਕੋਈ ਉੱਗਣ ਦਾ ਤੀਲਾ ਉੱਗਦਾ ਪਿਆ, ਉਸੇ ਵੇਲੇ ਗੁੱਸਾ ਕਰਕੇ ਉਸਨੂੰ ਜੜੋਂ ਪੁੱਟੀ ਜਾ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਈ ਜਿਉਂ ਗੋਡੋ। ਜਿਵੇਂ ਜਿਵੇਂ ਗੁੱਡੋਗੇ, ਜਿਵੇਂ ਜਿਵੇਂ ਆਪਣੇ ਜੀਵਨ ਨੂੰ ਹਰ ਰੋਜ਼ ਪਰਖਦੇ ਰਹੋਗੇ, ਤਿਉਂ ਤੁਮ ਸੁੱਖ ਪਾਵੋ, ਤਿਵੇਂ ਤਿਵੇਂ ਤੁਸੀਂ ਆਨੰਦ ਪ੍ਰਾਪਤ ਕਰੋਗੇ। ਗੁਰਦੇਵ ਕਹਿੰਦੇ ਨੇ, ਕਿਰਤ ਨਾ ਮਿਟਿਆ ਜਾਈ, ਤੁਹਾਡੀ ਇਸ ਕਮਾਈ ਨੂੰ ਕਦੇ ਵੀ ਕੋਈ ਮਿਟਾ ਨਹੀਂ ਸਕੇਗਾ। ਇਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੀ ਲਿਵ ਲੱਗੀ ਹੋਈ ਹੈ, ਜਿਨ੍ਹਾਂ ਮਨੁੱਖਾਂ ਦੀ ਸੁਰਤ ਜੁੜੀ ਹੋਈ ਹੈ ਪਰਮਾਤਮਾ ਦੇ ਹੁਕਮ ਦੇ ਨਾਲ, ਜਿਹੜੇ ਰੱਬੀ ਹੁਕਮ ਦੇ ਵਿੱਚ ਆਪਣਾ ਜੀਵਨ ਸੁਚੇਤ ਹੋ ਕੇ, ਸਾਵਧਾਨ ਹੋ ਕੇ ਬਤੀਤ ਕਰਦੇ ਨੇ, ਗੁਰਦੇਵ ਕਹਿੰਦੇ ਨੇ ਤਿਨੀ ਵਿੱਚੇ ਮਾਇਆ ਪਾਇਆ, ਉਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਹੀ ਆਤਮਕ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਿਆਗਣ ਦੀ ਜ਼ਰੂਰਤ ਨਹੀਂ ਪੈਂਦੀ। ਇਤਨੇ ਬਚਨ ਆਪਣੇ ਪ੍ਰਵਾਨ ਕਰਨੇ, ਇਕਾਗਰਤਾ ਦੇ ਨਾਲ ਆਪਣੇ ਸ਼ਰਵਣ ਕੀਤਾ, ਕਿਉਂਕਿ ਐਤਵਾਰ ਕਈ ਵਾਰੀ ਆਮ ਅਸਥਾਨਾਂ ਦੇ ਉੱਤੇ ਦੇਖਿਆ ਇਕਾਗਰਤਾ ਬਹੁਤ ਘੱਟ ਬਣਦੀ ਹੈ, ਪਰ ਆਪ ਸਾਰੇ ਜਾਣੇ ਵਧਾਈ ਦੇ ਪਾਤਰ ਹੋ। ਅੱਜ ਦੇ ਦੀਵਾਨ ਦੇ ਵਿੱਚ ਵੀ ਆਪ ਜੀ ਨੇ ਆਪਣੀ ਇਕਾਗਰਤਾ ਬਣਾ ਕੇ ਰੱਖੀ, ਇਸ ਵਾਸਤੇ ਹਾਰਦਿਕ ਤੌਰ 'ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਪਿਆਰ ਸਤਿਕਾਰ ਸਹਿਤ ਸਾਰੇ ਜਾਣੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਰਾਮ ਕਲੀ ਮਹਿਲਾ ਤੀਜਾ ਆਨੰਦ।